ਪਰਮ ਸਤਿਕਾਰ ਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਤ ਜੋਤ ਹਾਜ਼ਰਾ ਹਜ਼ੂਰ ਸਤਿਗੁਰਾਂ ਦੇ ਚਰਨਾਂ ਵਿੱਚ ਪੁੱਜ ਕੇ ਮਨੁੱਖ ਜਨਮ ਦਾ ਮੋਲਕ ਲਾਹਾ ਸਫਲ ਕਰਨ ਦਾ ਲਾਹਾ ਪ੍ਰਾਣੀ ਤੋਂ ਆਇਓ ਲਾਹਾ ਲੈਣ, ਆਪ ਸਰਬਤ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਲਸ ਆਰਾਮ ਘਰੋਗੀ ਕੰਮਾਂ ਨੂੰ ਸੰਕੋਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪੁੱਜੇ ਹੋ। ਸਤਿਗੁਰਾਂ ਦੀ ਮਿਹਰ ਬਖਸ਼ਿਸ਼ ਦਾ ਸਦਕਾ ਅਮੋਲਕ ਕੀਰਤਨ ਦੀ ਦਾਤ ਗੁਰਬਾਣੀ ਦਾ ਜਸ ਗੁਰਮੁਖ ਪਿਆਰਿਆਂ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਆਓ ਨਿਤ ਨੇਮ ਅਨੁਸਾਰ ਸਤਿਗੁਰਾਂ ਦੀ ਬਖਸ਼ੀ ਹੋਈ ਸਵਈਏ ਸਾਹਿਬਾਂ ਦੀ ਬਾਣੀ, ਨਿਤਨੇਮ ਸਾਹਿਬ ਜੀ ਦੀ ਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ ਉਸ ਵਿਚਾਰ ਨਾਲ ਜੁੜੀਏ, ਗੁਰੂ ਜੀ ਦੇ ਉਪਦੇਸ਼ ਸਰਵਣ ਕਰੀਏ। ਸਰਵਣ ਕਰਕੇ ਗੁਰੂ ਕਿਰਪਾ ਕਰਨ ਆਪਾਂ ਧਾਰਨੀ ਬਣੀਏ, ਗੁਰੂ ਜੀ ਦੇ ਬਚਨਾਂ ਨੂੰ ਕਮਾ ਸਕੀਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੱਤਵੇਂ ਸਵਈਏ ਵਿੱਚ ਉਪਦੇਸ਼ ਬਖਸ਼ਿਆ ਸੀ, ਜਿਤਨੀਆਂ ਵੀ ਸ਼ਕਤੀਆਂ, ਜਿਤਨੀਆਂ ਵੀ ਪਦਵੀਆਂ, ਜਿਤਨੇ ਵੀ ਪਦਾਰਥ ਸੰਸਾਰ ਨੂੰ ਮਿਲ ਰਹੇ ਹਨ, ਪਿੱਛੇ ਮਿਲੇ ਹਨ, ਅੱਗੇ ਵਾਸਤੇ ਮਿਲਦੇ ਰਹਿਣਗੇ, ਇਹਨਾਂ ਸਾਰਿਆਂ ਦਾ ਮਾਲਕ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਨਾਇਕ ਕਹੀਏ ਖਸਮ ਸਾਰਿਆਂ ਦਾ, ਸਾਹਿਬ ਕਹੀਏ ਮਾਲਕ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਸਿਰ ਨਾਇਕ ਇਹ ਆਮ ਹੀ ਕਹਾਵਤ ਹੈ ਕਿ ਜੋ ਕੁਝ ਇੱਥੇ ਸਾਨੂੰ ਮਿਲ ਰਿਹਾ ਹੈ ਉਹ ਮੱਥੇ ਤੇ ਲਿਖਿਆ ਹੋਇਆ ਹੀ ਮਿਲ ਰਿਹਾ ਨਾ, ਮੱਥਾ ਸਿਰ ਦਾ ਹੀ ਫੋਰਹੈਡ ਇੱਕ ਹਿੱਸਾ ਹੈ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਸਾਰੀਆਂ ਦਾਤਾਂ ਦਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਮਾਲਕ ਹੈ। ਸਾਰੇ ਸੰਸਾਰ ਦੇ ਜੀਵ ਉਸ ਵਾਹਿਗੁਰੂ ਦੇ ਦਰ ਅੱਗੇ ਮੰਗਤੇ ਹਨ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਬੜੇ ਬੜੇ ਦਾਨੀ ਦਾਨ ਕਰਨ ਵਾਲੇ ਸੰਸਾਰ ਵਿੱਚ ਹੋ ਚੁੱਕੇ ਹੁਣ ਹਨ, ਗਾਹਾਂ ਨੂੰ ਵੀ ਇਹ ਪ੍ਰਥਾ ਗੁਰੂ ਦੀ ਕਿਰਪਾ ਨਾਲ ਚੱਲ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ, ਦਾਨੇਨ ਪਰਾ ਪੂਰਬੇਣ ਭੁਜੰਤੇ ਮਹੀ ਪਤੇ। ਪਰਾ ਪੂਰਬੇਣ ਕਹੀਏ ਪਿਛਲੇ ਜਨਮਾਂ ਦੇ ਕੀਤੇ ਹੋਏ ਦਾਨ, ਅਗਲੇ ਜਨਮ ਵਿੱਚ ਰਾਜੇ ਮਹਾਰਾਜੇ ਹੋ ਕੇ ਭੋਗਦੇ ਹਨ। ਜਿਹਾ ਬੀਜੈ ਸੋਲਣੇ ਕਰਮਾ ਸੰਦੜਾ ਖੇਤ, ਪਿੱਛੇ ਜੋ ਖੇਤੀ ਬੀਜ ਕੇ ਆਏ ਹੈ ਗੁਰਮੁਖੋ ਇੱਥੇ ਵੱਢ ਰਹੇ ਹੈ, ਜੋ ਇੱਥੇ ਬੀਜ ਕੇ ਜਾਵਾਂਗੇ ਉਹ ਗਾਹਾਂ ਨੂੰ ਵੱਢਾਂਗੇ। ਪਿਛਲੇ ਜਨਮਾਂ ਦੇ ਕੀਤੇ ਹੋਏ ਦਾਨ ਪੁੰਨ ਉਹ ਇਸ ਜਨਮ ਦੇ ਵਿੱਚ ਸਾਨੂੰ ਫਸਲ ਫਲ ਰੂਪ ਹੋ ਕੇ ਪ੍ਰਾਪਤ ਹੋ ਰਹੇ ਹਨ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰਵਾਲਸਰ ਸਾਹਿਬ ਬਚਨ ਕਰਦੇ ਨੇ, ਭਾਈ ਜਿਤਨੀ ਸੂਰ ਬੀਰਤਾ ਦਾਨਵ ਦੇਵ ਫਿਨੰਦਨ ਸਾਚਰ ਭੂਤ ਭਵਿੱਖ, ਤਾਂ ਤਿੰਨੇ ਕਾਲਾਂ ਦੇ ਵਿੱਚ ਉਸ ਵਾਹਿਗੁਰੂ ਨੂੰ ਜਪ ਰਹੇ ਹਨ ਤੇ ਜਪ ਕੇ ਉਹਦਾ ਫਲ ਪ੍ਰਾਪਤ ਕਰਦੇ ਨੇ। ਪੁੰਨ ਪ੍ਰਤਾਪਨ ਬਾੜ ਜੈਤ ਤੁਨ, ਜੈ ਜੈਕਾਰ ਹੋ ਰਹੀ ਹੈ ਉਹਨਾਂ ਦੀ। ਪਰ ਇਹ ਸਿਮਰਨ ਦੀ ਦਾਤ, ਨਾਮ ਜਪਣ ਦੀ ਦਾਤ, ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਹ ਬਖਸ਼ਿਸ਼ ਹੈ। ਸਤਿਗੁਰ ਪਾਤਸ਼ਾਹ ਦੀ ਕਿਰਪਾ ਤੋਂ ਬਿਨਾਂ ਕਿੱਥੇ ਜਪਜੀ ਸਾਹਿਬ ਦਾ ਪਾਠ, ਕਿੱਥੇ ਸਤਸੰਗਤ ਵਿੱਚ ਆ ਹੋਵੇ ਗੁਰਸਿੱਖ ਪਿਆਰਿਓ, ਕਿੱਥੇ ਰਹਿ ਰਾਜ ਸਾਹਿਬ ਦਾ ਪਾਠ ਪ੍ਰਾਪਤ ਹੋਵੇ। ਤੁਸੀਂ ਆਪਣੇ ਜੀਵਨ ਵਿੱਚ ਵੇਖਿਆ ਹੋਣਾ ਤੁਹਾਡੇ ਘਰ ਦੇ ਸਾਹਮਣੇ ਗੁਰਦੁਆਰਾ ਹੋਵੇ, ਬਿਲਕੁਲ ਕੰਧ ਦੇ ਨਾਲ ਕੰਧ, ਜੇ ਸਤਿਗੁਰਾਂ ਦੀ ਕਿਰਪਾ ਨਾ ਹੋਈ ਮਹੀਨੇ ਲੰਘ ਜਾਂਦੇ ਆ ਜਾ ਕੇ ਮੱਥਾ ਨਹੀਂ ਟੇਕ ਸਕੇਗਾ। ਤੁਹਾਡੇ ਗਾਂਹ ਗੁਆਂਢ ਵਿੱਚ ਸ੍ਰੀ ਅਖੰਡ ਪਾਠ ਆਰੰਭ ਹੋਵੇ, ਕੀਰਤਨ ਹੁੰਦਾ ਹੋਵੇ, ਕਰਮਾਂ ਤੋਂ ਬਿਨਾਂ ਤਿੰਨ ਦਿਨ ਪਾਠ ਹੋ ਕੇ ਭੋਗ ਪੈ ਜਾਂਦਾ, ਪਰ ਸਾਨੂੰ 10 ਮਿੰਟ ਬਾਣੀ ਸਰਵਣ ਕਰਨ ਦਾ ਸਮਾਂ ਨਹੀਂ ਮਿਲਦਾ ਜੇ ਉਹਦੀ ਕਿਰਪਾ ਨਾ ਹੋਵੇ। ਤੇ ਜਦ ਉਹਦੀ ਕਿਰਪਾ ਹੋ ਜਾਂਦੀ ਹੈ ਫਿਰ ਪਿੰਡ ਦੇ ਫਿਰ ਬਾਟਨ ਬਿੱਲੇ ਦੇ ਗੁਰਦੁਆਰੇ ਤਾਂ ਗੱਲ ਛੱਡੋ, ਫਿਰ ਘਰਦਿਆਂ ਨੂੰ ਸਿੱਖ ਕਹਿੰਦਾ ਬਿਸਕੁਟ ਬਣਾ ਦੋ ਹਜੂਰ ਸਾਹਿਬ ਜਾ ਕੇ ਆਉਣਾ, ਸਤਨਾਮ ਮੇਰੇ ਕੱਪੜੇ ਤਿਆਰ ਕਰ ਦੋ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਆਉਣਾ। ਜੇ ਉਹਦੀ ਕਿਰਪਾ ਹੁੰਦੀ ਤਾਂ ਹਜ਼ਾਰਾਂ ਮੀਲਾਂ ਤੇ ਵੀ ਦਰਸ਼ਨ ਕਰਨ ਵਾਸਤੇ ਤੁਰ ਪਈਦਾ। ਮਹਾਰਾਜ ਕਹਿੰਦੇ ਸਾਰਿਆਂ ਦੇ ਸਿਰ ਤੇ ਮਾਲਕ ਵਾਹਿਗੁਰੂ ਹੈ, ਇਹ ਸਿਮਰਨ ਦੀ ਦਾਤ ਹੈ। ਜਿਹੜੀ ਸੁਖਮਨੀ ਸਾਹਿਬ ਵਿੱਚ ਕੀ ਲਿਖਿਆ, ਕਦੇ ਨਾ ਕਿਹਾ ਕਰੋ ਮੈਂ ਸੁਖਮਨੀ ਪੜ੍ਹਦਾ, ਮੈਂ ਨਿਤਨੇਮ ਕਰਦਾ, ਮੈਂ ਵਾਹਿਗੁਰੂ ਦਾ ਜਾਪ ਕਰਦਾ। ਸੁਖਮਨੀ ਸਾਹਿਬ ਤੋਂ ਸਿੱਖੋ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਵਾਹਿਗੁਰੂ ਦੇ ਸਿਮਰਨ ਤੇ ਉਹੀ ਲੱਗਣਗੇ, ਉਹੀ ਸਿਮਰਨ ਕਰਨਗੇ ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਦਇਆਲ ਹੋਵੇਗਾ, ਉਹਦੀ ਮਿਹਰ ਹੋਵੇਗੀ। ਤੂੰ ਚਿੱਤ ਆਵੇ ਤੇਰੀ ਮਾਇਆ, ਜਦ ਉਹ ਯਾਦ ਆਵੇ ਸਮਝੋ ਉਹਦੀ ਕਿਰਪਾ ਹੈ, ਉਹਦੀ ਬਖਸ਼ਿਸ਼ ਹੈ। ਸਤਿਗੁਰ ਕਹਿੰਦੇ ਉਹ ਜਪਦੇ ਨੇ, ਉਹਨਾਂ ਦਾ ਪੁੰਨ ਪ੍ਰਤਾਪ ਇਤਨਾ ਵੱਧ ਹੈ, ਸਾਰੇ ਲੋਕਾਂ ਵਿੱਚ ਜੈ ਜੈਕਾਰ ਹੋ ਜਾਂਦੀ ਹੈ। ਉਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਗੇ। ਵਾਹਿਗੁਰੂ ਦੇ ਸਿਮਰਨ ਨਾਲ ਢੇਰਾਂ ਦੇ ਢੇਰ, ਪਹਾੜਾਂ ਦੇ ਪਹਾੜ, ਪਾਪਾਂ ਦੇ ਖਤਮ ਹੋ ਜਾਂਦੇ ਨੇ, ਤੇ ਉਹ ਸਿਮਰਨ ਕਰਨ ਵਾਲੇ ਫਿਰ ਸਾਧ ਸਮੂਹ ਪ੍ਰਸੰਨ ਫਿਰੇ। ਜਗ ਸਤਰੁ ਸਭੈ ਅਵ ਲੋਕ ਚਪੈਗੇ, ਭਾਵੇਂ ਸਾਰਾ ਸੰਸਾਰ ਦੁਖੀ ਬਣ ਜਾਵੇ, ਨਿੰਦਿਆ ਕਰਨ ਲੱਗ ਜਾਣ, ਵਿਰੋਧਤਾ ਕਰਨ ਲੱਗ ਜਾਣ। ਨਾਲੇ ਇਹ ਵੀ ਬੇਨਤੀ ਹੈ, ਵਿਰੋਧਤਾ ਜਦ ਵੀ ਹੋਊਗੀ ਸੱਚ ਦੀ ਉਹ ਹੋਣੀ ਹੈ, ਆਖੋ ਸਤਨਾਮ, ਝੂਠ ਦੀ ਵਿਰੋਧਤਾ ਹੋਣੀ ਨੀ। ਪਾਣੀ ਵਿੱਚ ਪਾਣੀ ਮਿਲ ਗਿਆ ਕਾਹਦੀ ਵਿਰੋਧਤਾ ਹੈ, ਇੱਥੇ ਇਹ ਵੱਲੋਂ ਮਾਦੇ 15 ਹੋਰ ਲਾ ਦੋ ਤੇ ਚਰਣੇ ਨੇ ਚਰਣੇ ਚ ਰਹਿ ਜਾਣਾ, ਕਾਹਦੀ ਵਿਰੋਧਤਾ ਹੈ। ਦੁੱਧ ਨੂੰ ਦੁੱਧ ਚ ਪਾ ਦੋ, ਕਾਹਦੀ ਵਿਰੋਧਤਾ ਹੈ। ਪਰ ਵਿਰੋਧਤਾ ਤਾਂ ਉਦੋਂ ਹੋਊਗੀ ਜਦੋਂ ਪਾਣੀ ਵਿੱਚ ਪੱਥਰ ਪਾਵੋਗੇ, ਕਿਉਂਕਿ ਦੋਹਾਂ ਦਾ ਮੇਲ ਨਹੀਂ ਹੈ। ਉਹ ਕਿੱਥੇ ਦੋਹਾਂ ਦਾ ਮੇਲ, ਇੱਥੇ ਹੁਣ ਕਹੋ ਹਨੇਰੇ ਨੂੰ ਆ ਜਾ। ਜਨਨੇ ਨੇ ਧਰਮਰਾਜ ਦੇ ਦਰਬਾਰ ਵਿੱਚ ਕੀਤੀ ਫਰਿਆਦ, ਕਿਹੇ ਧਰਮਰਾਜ ਦੀ ਤੂੰ ਇਨਸਾਫ ਕਰਦਾ, ਮੇਰੇ ਨਾਲ ਬੜਾ ਜ਼ੁਲਮ ਹੋ ਰਿਹਾ। ਹੱਥ ਬੰਨ ਕੇ ਖੜ ਗਏ, ਆ ਹਨੇਰਾ ਜਿਹਨੂੰ ਤੁਸੀਂ ਅੰਧਕਾਰ ਕਹਿੰਦੇ ਹੋ, ਡਾਰਕਨੈਸ, ਮੇਰੇ ਨਾਲ ਬੜਾ ਜ਼ੁਲਮ ਹੁੰਦਾ। ਹੋ ਧਰਮਰਾਜ ਜੀ ਕਹਿੰਦੇ ਹਨੇਰਿਆ ਕੀ ਜ਼ੁਲਮ ਹੁੰਦਾ, ਤੈਨੂੰ ਕੋਈ ਕੁੱਟਦਾ ਮਾਰਦਾ। ਕਹਿੰਦਾ ਜੀ ਜ਼ੁਲਮ ਇਹ ਹੁੰਦਾ ਮੈਨੂੰ ਚਾਨਣਾ ਟਿਕਣ ਨਹੀਂ ਦਿੰਦਾ, ਸਤਨਾਮ, ਜਿੱਥੇ ਮੈਂ ਖੜਦਾ ਉੱਥੋਂ ਹੀ ਨਿਠਾ ਦਿੰਦਾ, ਇਨਸਾਫ ਕਰੋ। ਹੁਣ ਦੇਖੋ ਗਲਤ ਸੀ ਨਾ ਸਵਾਲ, ਧਰਮਰਾਜ ਕਹਿੰਦਾ ਭਾਈ ਇਨਸਾਫ ਤਾਂ ਹੁੰਦਾ ਦੋਏ ਧਿਰਾਂ ਖੜੀਆਂ ਹੋਣ, ਚਾਨਣੇ ਨੂੰ ਫੜ ਲਿਆ ਥੋੜਾ ਇਨਸਾਫ ਕਰ ਦੂੰਗਾ, ਤਾਂ ਹੀ ਇਨਸਾਫ ਹੋਊ ਨਾ। ਇੱਕ ਧਿਰ ਦੇ ਕਹਿਤੇ ਤੇ ਜਜਮੈਂਟ ਨਹੀਂ ਹੋਇਆ ਕਰਦੀ। ਕਹਿੰਦੇ ਜਿਹੜਾ ਤੇਰਾ ਵਿਰੋਧੀ ਉਹਨੂੰ ਪੇਸ਼ ਕਰ ਲਿਆ, ਹੁਣ ਹਨੇਰਾ ਚਰਣੇ ਨੂੰ ਕਿੱਥੇ ਲਿਆਊ, ਜਿੱਥੇ ਚਲਣਾ ਹੋਊਗਾ ਉਹਨੇ ਉੱਥੇ ਟੇਕਣਾ ਹੀ ਨਹੀਂ, ਦੋਹਾਂ ਦੀ ਵਿਰੋਧਤਾ ਹੈ। ਇਸੇ ਤਰ੍ਹਾਂ ਇਹ ਯੁੱਗ, ਇਹ ਕਲ ਕਾਲਖ ਅੰਧਿਆਰੀਆਂ, ਸੱਚ ਕਾਲ ਕੂੜ ਵਰਤਿਆ, ਇੱਥੇ ਜਦ ਵੀ ਵਿਰੋਧਤਾ ਹੋਵੇਗੀ ਸੱਚ ਦੀ ਹੋਵੇਗੀ। ਸਾਰੇ ਡਰਾਂ ਤੋਂ ਰਹਿਤ ਉਹਨੂੰ ਕਹਿੰਦੇ ਭਗਤ। ਇੱਕ ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗੁਰਮੁਖ ਪਿਆਰਿਓ, ਇਹ ਜਿੰਨੀਆਂ ਸ਼ਕਤੀਆਂ, ਨਾਮ ਦੀਆਂ ਸ਼ਕਤੀਆਂ, ਬਾਹੂਬਲ ਦੀਆਂ ਸ਼ਕਤੀਆਂ, ਇਹ ਵਾਹਿਗੁਰੂ ਦੀਆਂ ਦਾਤਾਂ ਹਨ, ਉਹ ਮਾਲਕ ਹੈ। ਤੇ ਮਾਲਕ ਦੀ ਜਿਹੜੀ ਦਿੱਤੀ ਹੋਈ ਚੀਜ਼ ਹੋਵੇ ਨਾ, ਉਹਨੂੰ ਡਰ ਨਾਲ ਵਰਤੋ, ਮਾਲਕ ਦੇ ਭੈ ਨਾਲ ਵਰਤੋ, ਬਾ ਫੇਰ ਤਾਂ ਉਹ ਦਿੰਦੀ ਹੈ ਸੁਖ, ਨਹੀਂ ਤਾਂ ਗੁਰਮੁਖ ਪਿਆਰੇ ਹੁਣ ਦੁੱਖਾਂ ਦੀ ਤਾਂ ਗੱਲੇ ਛੱਡ ਦੋ, ਹੁਣ ਤਾਂ ਸੁਖੀ ਲੱਭਦਾ ਹੀ ਕੋਈ ਨੀ। ਅੱਜ ਖੇ ਆਖੋ ਸਤਨਾਮ, ਨਾਲੇ ਦਾਤਾਂ ਦਾ ਥੋੜਾ ਨੀ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਭਾਈ ਐ ਬਾਦਸ਼ਾਹ ਰਾਜਿਓ ਅਨੇਕਾਂ ਮੰਗ ਤੇ ਮੰਗ ਰਹੇ ਨੇ ਉਹਦੇ ਦਰ ਤੇ ਖੜੇ, ਕੋਈ ਨਾਮ ਦੀ ਦਾਤ, ਕੋਈ ਰਾਜ ਦੀ ਦਾਤ, ਕੋਈ ਤੰਦਰੁਸਤੀ ਦੀ ਦਾਤ, ਉਹ ਤਿੰਨਾਂ ਲੋਕਾਂ ਵਿੱਚ ਦੇ ਰਹੇ, ਪਰ ਜਿਹੜੇ ਜਪਦੇ ਨੇ ਸਤਨਾਮ ਵਾਹਿਗੁਰੂ ਉਹਨਾਂ ਦਾ ਪੁੰਨ ਪ੍ਰਤਾਪ ਵੱਧ ਜਾਂਦਾ, ਜੈ ਜੈਕਾਰ ਹੋ ਜਾਂਦੀ ਹੈ, ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ। ਭਾਵੇਂ ਨਿੰਦਕ ਦੋਖੀ ਖੱਪਦੇ ਨੇ, ਈਰਖਾ ਕਰਦੇ ਨੇ, ਪਰ ਜਿਉਂ ਜਿਉਂ ਉਹਨਾਂ ਦੀ ਈਰਖਾ ਤੇ ਨਿੰਦਿਆ ਹੁੰਦੀ ਹੈ ਤਿਉਂ ਤਿਉਂ ਨਿਤ ਨਿਤ ਚੜ੍ਹੇ ਸਵਾਈ, ਉਹਨਾਂ ਦੀ ਸ਼ੋਭਾ ਵਧਦੀ ਹੋ ਜਾਂਦੀ ਹੈ। ਆਓ ਹੁਣ ਅਗਲਾ ਸਵਈਆ, ਮਨ ਬਚ ਕਰਮ ਕਰਕੇ ਇਕਾਗਰਤਾ ਵਿੱਚ ਆਓ, ਨਿਰਮਲ ਬੁੱਧੀ ਦੇ ਨਾਲ, ਨਿਰਮਲ ਹਿਰਦੇ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸਰਵਣ ਕਰੀਏ, ਵਿਚਾਰ ਕਰੀਏ। ਆਖੋ ਸਤਨਾਮ ਸ੍ਰੀ
ਵਾਹਿਗੁਰੂ। ਮਨ ਇੰਦਰ ਗਜਿੰਦਰ ਨਰਾਧਪ,
ਮਾਨਵ ਇੰਦਰ, ਮਾਨਵ ਕਹੀਏ ਮਨੁੱਖ, ਇੰਦਰ ਕਹੀਏ ਰਾਜਾ, ਭਾਵ ਮਾਨਵ ਇੰਦਰ ਦਾ ਅਰਥ ਕਰਨਾ ਮਨੁੱਖਾਂ ਦਾ ਰਾਜਾ। ਮਾਨਵ ਇੰਦਰ ਮਨੁੱਖਾਂ ਦਾ ਰਾਜਾ, ਜਿਹੜੇ ਧਰਤੀ ਤੇ ਰਾਜੇ ਨੇ। ਗਜਿੰਦਰ ਗਜ ਕਹੀਏ ਹਾਥੀ, ਗਜਿੰਦਰ ਕਹੀਏ ਸਭ ਤੋਂ ਸ਼੍ਰੋਮਣੀ ਹਾਥੀ, ਹਾਥੀਆਂ ਦਾ ਰਾਜਾ। ਜਿਹੜਾ ਕੋਈ ਚੰਗਾ ਹੋਵੇ ਨਾ, ਚੰਗਾ ਸਰੂਪ ਹੋਵੇ ਕਿਸੇ ਜਾਨਵਰ ਦਾ, ਉਹਨੂੰ ਸਹਿਜ ਸੁਭਾਅ ਨਿਕਲ ਜਾਂਦਾ, ਇਹ ਤਾਂ ਬਾਦਸ਼ਾਹ, ਇਹ ਤਾਂ ਰਾਜਾ ਹੈ, ਇਹ ਪੰਜਾਬੀ ਦਾ ਆਮੇ ਬੋਲ ਹੈ। ਤਾਂ ਗੁਰਸਿੱਖ ਪਿਆਰੇ, ਉਹ ਮਨੁੱਖਾਂ ਦਾ ਰਾਜਾ, ਗਜ ਹਾਥੀਆਂ ਦੇ ਰਾਜੇ, ਮਾਨਵ ਇੰਦਰ ਗਜਿੰਦਰ ਨਰਾਧਪ, ਨਰ ਅਧਿਪ ਸੰਸਕ੍ਰਿਤ ਦਾ ਸ਼ਬਦ ਹੈ, ਅਧਿਪ ਦਾ ਅਰਥ ਹੈ ਸੰਸਕ੍ਰਿਤ ਵਿੱਚ ਰਾਖਾ, ਰੱਖਿਆ ਕਰਨ ਵਾਲਾ, ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਗਾਰਡ ਕਹਿੰਦੇ, ਗਾਰਡ ਰੱਖਕ। ਇੱਕ ਮਨੁੱਖਾਂ ਦੇ ਰਾਜੇ, ਇੱਕ ਹਾਥੀਆਂ ਦੇ ਰਾਜੇ, ਇੱਕ ਐਡੇ ਵੱਡੇ ਵੱਡੇ ਸੂਰਬੀਰ ਜਿਨ੍ਹਾਂ ਨੂੰ ਮਾਣ ਹੋਵੇ, ਸਾਡੀ ਕਲਾ ਨਾਲ, ਸਾਡੀ ਸ਼ਕਤੀ ਨਾਲ ਇਹ ਸੰਸਾਰ ਦੀ ਰੱਖਿਆ ਹੋ ਰਹੀ ਹੈ। ਹੁੰਦਾ ਤਾਂ ਮਾਣੇ ਹੈ, ਆਪਾਂ ਨੂੰ ਵੀ ਹੋਣਾ ਘਰ ਵਿੱਚ ਮੇਰੀ ਕਮਾਈ ਨਾਲ, ਕਈਆਂ ਨੂੰ ਤੁਹਾਡੇ ਵਿੱਚ ਇਹ ਹੋਣਾ, ਜੇ ਮੈਂ ਅਮਰੀਕਾ ਨਾ ਆਉਂਦਾ ਤਾਂ ਚਾਚੇ ਨੇ ਆਉਣਾ ਹੀ ਨਹੀਂ ਥਾ। ਆਖੋ ਸਤਨਾਮ, ਵੀ ਚਾਚੇ ਦਾ ਅੰਜਲ ਤਾਂ ਤੇਰੇ ਨਾਲ ਪਹਿਲਾਂ ਲਿਖਿਆ ਵਾ, ਤਾਂ ਹੁਣ ਤੇ ਕਿਉਂ ਉਠਾ ਦਿੰਦਾ ਤੂੰ। ਇੱਕ ਟਟੀਰੀ ਹੈ, ਦੇਖੀ ਤੁਸੀਂ ਟਟੀਰੀ, ਪੰਜਾਬ ਵਿੱਚੋਂ ਹੀ ਆਏ ਹੋ, ਇੱਧਰ ਘੱਟ ਹੈ, ਮੇਰਾ ਖਿਆਲ ਕੈਲੀਫੋਰਨੀਆ ਹੈਗੀ। ਟਟੀਰੀ ਦੇ ਵਿੱਚ ਸ਼ਾਸਤਰ ਦਾ ਪ੍ਰਮਾਣ ਹੈ, ਕਿਸੇ ਬੰਦੇ ਦਾ ਨਹੀਂ ਹੈ, ਸ਼ਾਇਦ ਤੁਹਾਡੇ ਨੋਟਸ ਵਿੱਚ ਨਾ ਹੋਵੇ। ਟਟੀਰੀ ਜਦ ਪੈਂਦੀ ਹੈ ਨਾ, ਰਾਤ ਨੂੰ ਸੌਂਦੀ ਹੈ, ਦੋਵੇਂ ਪੈਰ ਉੱਪਰ ਕਰਕੇ ਸੌਂਦੀ ਹੈ। ਅੱਛਾ, ਤੁਸੀਂ ਇੰਨੇ ਸਿਆਣੇ ਬੈਠੇ ਹੋ, ਟਟੀਰੀ ਕਦੇ ਸੁੱਤੀ ਪਈ ਦੇਖੀ ਹੈ? ਕਦੇ ਦਿਖੂਗੀ ਉਹ ਨਹੀਂ, ਕਦੇ ਵੀ ਨਹੀਂ ਦਿਖੂਗੀ ਤੁਹਾਨੂੰ। ਕਿਉਂ? ਉਹ ਜਦ ਪੈਂਦੀ ਹੈ ਨਾ, ਉਹਨੇ ਪੁੱਠੀ ਪੈਣਾ, ਪੈਰ ਉੱਪਰ ਕਰਕੇ ਪੈਣਾ। ਉਹ ਲਾਗ ਦੇ ਜਾਨਵਰਾਂ ਨੇ ਪੁੱਛਿਆ, ਭੈਣ ਤੂੰ ਹੋਰ ਮੰਗੀ ਸਿੱਧੀ ਕਿਉਂ ਨਹੀਂ ਪੈਂਦੀ, ਪੁੱਠੀ ਕਦੇ ਪੈਣੀ? ਉਹ ਕਹਿੰਦੀ, ਮੂਰਖੋ ਤੁਹਾਡੇ ਉੱਤੇ ਤਾਂ ਮੈਂ ਪਰਪਕਾਰ ਕਰਦੀ ਹਾਂ, ਤੁਸੀਂ ਉਹ ਸਵਾਲ ਪੈਦਾ ਕਰਦੇ ਹੋ। ਕਹਿੰਦੇ, ਕਾਹਦਾ ਪਰਪਕਾਰ? ਕਹਿੰਦੀ, ਮੈਂ ਪੈਰ ਉੱਪਰ ਨੂੰ ਤਾਂ ਕਰਕੇ ਪੈਣੀ ਹੈ, ਇਹ ਅਸਮਾਨ ਦੇ ਵਿੱਚ ਕੋਈ ਥਮਲਾ ਨਹੀਂ ਹੈ, ਇਹਨੇ ਪਤਾ ਨਹੀਂ ਕਦ ਗਿਰ ਜਾਣਾ, ਜਾਂ ਗਿਰੂਗਾ ਮੈਂ ਉੱਪਰੇ ਬੋਚ ਲੂੰਗੀ, ਆਖੋ ਸਤਨਾਮ ਤੁਹਾਨੂੰ ਵਿਛਾ ਲੂੰਗੀ। ਟਟੀਰੀ ਦਾ ਮਾਣ ਵੇਖੋ, ਆਪਾਂ ਤਾਂ ਫੇਰ ਵੀ ਬੰਦੇ ਹੀ ਹੈ, ਡਾਂਗ ਕਾਹਤੇ ਨੇ ਚੱਕੀਏ, ਅਜਖੇ ਆਖੋ ਸਤਨਾਮ। ਟਟੀਰੀ ਕਹਿੰਦੀ, ਮੈਂ ਥੰਮਿਆ ਹੋਇਆ ਜੱਗ, ਇੱਥੇ ਬੜੇ ਹੋਣਗੇ ਨਰ ਅਧਿਪ ਜਿਹੜੇ ਕਹਿਣਗੇ ਅਸੀਂ ਉਹ ਰਾਖੇ ਹੈ। ਤੇ ਖਾਲਸੇ ਸਿੱਖ ਧਰਮ ਦੇ ਵਿੱਚ ਤਾਂ ਜ਼ਿਆਦਾ ਹੀ ਹੈ, ਸਿੱਖ ਧਰਮ ਦੇ ਵਿੱਚ ਤਾਂ ਰੱਖਿਆ ਕਰਾਉਣ ਵਾਲਾ ਕੋਈ ਰਿਹਾ ਹੀ ਨਹੀਂ, ਰੱਖਿਆ ਕਰਨ ਵਾਲੇ ਹੀ ਹੋ ਗਏ, ਅਜਖੇ ਆਖੋ ਸਤਨਾਮ। ਜਿਹਨੂੰ ਬਚਾਉਣਾ ਉਹ ਤਾਂ ਦਿਖਦੇ ਹੀ ਨਹੀਂ, ਸਾਰੇ ਬਚਾਉਣ ਵਾਲਾ ਹੀ ਹੋ ਗਏ, ਸਾਰੇ ਲੀਡਰੇ ਲੀਡਰ ਨੇ, ਚੋਰੇ ਵਾਲੇ ਸਾਰੇ ਬ੍ਰਹਮ ਗਿਆਨੀ ਹੋਏ, ਉਹ ਸੰਤ ਰਹੇ ਹੀ ਨਹੀਂ ਕੋਈ, ਗਿਆਨੀ ਰਹੇ ਹੀ ਨਹੀਂ ਕੋਈ। ਪਤਾ ਨਹੀਂ ਗਿਆਨੀ ਕਾਲਜ ਵੀ ਬੰਦ ਹੋ ਜਾਣ, ਬ੍ਰਹਮ ਗਿਆਨੀ ਕਾਲਜ ਸ਼ੁਰੂ ਹੋ ਜਾਣ। ਕਹਾਂਗਾ ਮਹਾਰਾਜ, ਕਹਿੰਦੇ ਮਨੁੱਖਾਂ ਦੇ ਰਾਜੇ, ਹਾਥੀਆਂ ਦੇ ਰਾਜੇ, ਤੇ ਸਾਰੇ ਦੇਸ਼ ਨੂੰ ਰੱਖਣ ਵਾਲੇ ਨਰਾਧਪ।
ਜਾਣੇ ਤ੍ਰਿਲੋਕ ਕੋ ਰਾਜ ਕਰੇਂਗੇ।
ਜੌਨ ਕਹੀਏ ਜੋ ਜਿਨ੍ਹਾਂ ਨੇ ਤਿੰਨਾਂ ਲੋਕਾਂ ਤੇ ਵੀ ਰਾਜ ਕੀਤਾ, ਸੁਰ ਲੋਕ ਤੇ ਵੀ ਦੇਵਤਿਆਂ ਦੇ, ਰਾਕਸ਼ ਲੋਕ ਤੇ ਵੀ ਜਿੱਤ ਲਿਆ ਤੇ ਆ ਨਰ ਲੋਕ ਵੀ ਜਿੱਤ ਲਿਆ। ਤਿੰਨ ਤਿੰਨ ਲੋਕਾਂ ਦੇ ਰਾਜੇ, ਰਾਵਣ ਤਿੰਨਾਂ ਲੋਕਾਂ ਦਾ ਰਾਜਾ ਸੀ। ਇੱਕ ਰਾਜੇ ਦਾ ਆਇਆ ਸੁਖਮਨੀ ਸਾਹਿਬ ਵਿੱਚ ਜ਼ਿਕਰ, ਉਹ ਵੀ ਤਿੰਨਾਂ ਲੋਕਾਂ ਦਾ ਰਾਜਾ ਸੀ। ਕੌਣ? ਜਿਹਨੂੰ ਮਹਾਰਾਜ ਨੇ ਲਿਖ ਦਿੱਤਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਗਲ ਸ੍ਰਿਸ਼ਟ ਵਿੱਚ ਤਿੰਨ ਲੋਕ ਆ ਗਏ, ਤਿੰਨਾਂ ਲੋਕਾਂ ਦੀ ਇੱਕ ਸ੍ਰਿਸ਼ਟੀ ਬਣਦੀ ਹੈ। ਆਹੀ ਨੀ ਕੈਲੀਫੋਰਨੀਆ ਵਰਜੀਨੀਆ ਹੀ ਬਣਾ ਕੇ ਸ੍ਰਿਸ਼ਟੀ ਨਹੀਂ ਬਣਦੀ। ਤਿੰਨੇ ਲੋਕਾਂ ਦਾ ਨਾਮ ਇੱਕ ਸ੍ਰਿਸ਼ਟੀ ਹੈ, ਨਰਲੋਕ, ਮਨੁੱਖ ਲੋਕ, ਰਾਕਸ਼ ਲੋਕ ਤੇ ਦੇਵਤਾ ਲੋਕ, ਤਿੰਨੇ ਲੋਕਾਂ ਦਾ ਨਾਮ। ਸਗਲ ਸ੍ਰਿਸ਼ਟ ਕੋ ਰਾਜਾ, ਤਿੰਨਾਂ ਲੋਕਾਂ ਦਾ ਰਾਜ ਤਾਂ ਲੈ ਲਿਆ ਪਰ ਉਹ ਵੀ ਦੁਖੀਆ ਹੀ ਮਰਿਆ। ਸਗਲ ਸ੍ਰਿਸ਼ਟ ਕੋ ਉਹ ਰਾਜਾ ਹੋਇਆ ਬਲ, ਜਿਸਦਾ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਉਂਦਾ। ਬਲ ਰਾਜਾ ਮਾਇਆ ਹੰਕਾਰੀ ਜਗਨ ਕਰੇ। ਇੱਥੇ ਪਾਠ ਕਰਨ ਵਾਲਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਜਗ ਨਾ ਨਹੀਂ ਜਗਨ, ਇਕੱਠਾ ਪਾਠ। ਜਗਨ ਕਰੇ ਬਹੁ ਭਾਰ ਅਫਾਰੀ, ਜਗ ਦਾ ਬਹੁ ਬਚਨ। 101 ਅਸਮੇਧ ਜਗ ਕੀਤਾ ਸੀ ਇਹਨੇ। ਮੈਨੂੰ ਇੰਦਰਪੁਰੀ ਦਾ ਹੁਣ ਪਤਾਲ ਦਾ ਰਾਜਾ ਹੈ ਅੱਜ ਕੱਲ, ਉਹ ਵੀ ਦੁਖੀ ਆ। ਮਹਾਰਾਜ ਕਹਿੰਦੇ ਬੜੇ ਬੜੇ ਸੂਰਬੀਰ ਐਸੇ ਯੋਧੇ ਰਾਜੇ ਆਏ ਜਿਨ੍ਹਾਂ ਨੇ ਤਿੰਨਾਂ ਲੋਕਾਂ ਤੇ ਵੀ ਰਾਜ ਕੀਤਾ।
ਕੋਟੇ
ਦਾਨੀ ਕਿੱਡੇ ਕਿੱਡੇ ਕੋਏ ਬਈ, ਹੁਣ ਕਰੋੜਾਂ ਹੀ ਤੀਰਥਾਂ ਤੇ ਇਸ਼ਨਾਨ ਕਰਕੇ ਹਾਥੀ ਦਾਨ ਕਰਨੇ। ਗਜਾਦਕ ਦਾਨ, ਗਜ ਕਹੀਏ ਹਾਥੀ, ਆਦਕ ਕਹੀਆ ਘੋੜੇ, ਗਊਆਂ ਵਿੱਚੇ ਆ ਗਏ ਸਾਰੇ ਜਾਨਵਰ ਕਰਦੇ ਨੇ ਤੀਰਥਾਂ ਤੇ ਜਾ ਕੇ। ਹੁਣ ਜਾਓ ਹਰਿਦੁਆਰ ਸਾਹਿਬ ਜਾਓ, ਸਤ ਸੰਗਤ ਨਾਸ਼ਕ ਜਾਓ, ਜੈਨ ਜਾਓ, ਅਯੁੱਧਿਆ ਜੀ ਜਾਓ, ਅਲਾਹਾਬਾਦ ਜਾਓ, ਘੋੜੇ ਦਾਨ ਹੋ ਰਹੇ ਨੇ, ਹਾਥੀ ਦਾਨ ਹੋ ਰਹੇ ਨੇ, ਤੇ ਹੋਰ ਤਾਂ ਹੋ ਰਹੇ, ਪਰਿਵਾਰ ਦਾਨ ਹੋ ਰਿਹਾ, ਆਪਣੀ ਇਸਤਰੀ ਦਾਨ ਹੋ ਰਹੀ ਹੈ। ਅਰਪੈ ਨਾਰ ਸ਼ਿੰਗਾਰ ਸਮੇਤ, ਗਹਿਣੇ ਪਾ ਕੇ ਆਪਣੀ ਘਰ ਵਾਲੀ ਨੂੰ ਦਾਨ ਕਰ ਦੇਣਾ ਬ੍ਰਾਹਮਣਾਂ। ਘੋੜੇ ਹਵੇਲਾ ਪਾ ਕੇ, ਹੌਦੇ ਪਾ ਕੇ, ਹਾਥੀ। ਹੁਣ ਤੁਸੀਂ ਸ਼ੰਕਾ ਨਾ ਰੱਖਿਓ ਵੀ ਸ਼ਾਇਦ ਹੁੰਦੇ ਹੀ ਹੋਣਗੇ, ਹੁਣ ਦਾ ਤਰੀਕਾ ਸੁਣ ਲਓ। ਉੱਥੇ ਕਿਰਾਏ ਤੇ ਹਾਥੀ ਮਿਲ ਜਾਂਦੇ ਆ ਇਲਾਹਾਬਾਦ ਹਰਿਦੁਆਰ, 2 ਘੰਟੇ ਖਾਤਰ ਲੈ ਲੈਂਦੇ ਆ 100 ਰੁਪਇਆ ਦੇ ਕੇ। ਉਹ ਕਿਰਾਏ ਤੇ ਹਾਥੀ ਲੈ ਕੇ ਨੜਾ ਕੇ ਨਾ ਪੰਡਿਤ ਜੀ ਨੂੰ ਦਾਨ ਕਰਤਾ, ਤੈਨੂੰ ਹਾਥੀ ਦਿੱਤਾ। ਕਿਤੇ ਐ ਨਾ ਸਮਝੋ ਬਾਹਮਣ ਹਾਥੀ ਰੱਖਦੇ ਹੈ, ਉਹਨਾਂ ਬਾਹਮਣਾਂ ਕੋਲ ਤਾਂ ਹਰਿਦੁਆਰ ਸਾਈਕਲ ਖੜਾਉਣ ਦੀ ਜਗ੍ਹਾ ਨੀ, ਹਾਥੀ ਕਿੱਥੇ ਖੜੂਗਾ? ਅਜਿਹੇ ਆਖੋ ਸਾਧਨ, ਉਹਨਾਂ ਗਲੀਆਂ ਚ ਤਾਂ ਸਾਈਕਲ ਨੀ ਜਾਂਦਾ, ਹਾਥੀ ਕਿੱਥੇ ਬੜਜੂ? ਉੱਥੇ ਹਰਿਦੁਆਰ ਜਾ ਕੇ ਦੇਖੋ, ਸ਼ਹਿਰ ਵਿੱਚ ਜਿੱਥੇ ਉਹਦੇ ਘਰ ਹੈ ਉੱਥੇ ਘੋੜੇ ਕਿੱਥੇ ਖੜਨਗੇ? ਤਰੀਕਾ ਇਹ ਕਿ ਹਾਥੀ ਬਾਹਮਣ ਨੂੰ ਦੇ ਦਿੱਤਾ ਦਾਨ ਕਰਤਾ, ਤੇ 4 ਬ੍ਰਾਹਮਣ ਹੋਏ ਇਕੱਠੇ, ਫਿਰ ਉਸ ਹਾਥੀ ਦੀ ਬੋਲੀ ਕਰਨਗੇ। ਜਿਵੇਂ ਤੁਹਾਡੇ ਕਾਰਾਂ ਆਕਸ਼ਨ ਤੇ ਵਿਕਦੀਆਂ ਨੇ, ਆਕਸ਼ਨ ਹੁੰਦੀ ਹੈ ਨਾ ਕਾਰਾਂ ਦੀ ਬੋਲੀ, ਉਹ ਹਾਥੀ ਘੋੜੇ ਜਿਹੜੇ ਦਾਨ ਕੀਤੇ ਨਾ, ਫਿਰ ਉਹਦੀ ਬੋਲੀ ਹੁੰਦੀ ਹੈ। ਜਿੰਨੀ ਕੀਮਤ ਤੇ ਬੋਲੀ ਟੁੱਟ ਜਾਵੇ, ਉਹਨੇ ਪੈਸੇ ਬ੍ਰਹਮ ਨੂੰ ਦੇ ਆਉਣੇ ਤੇ ਆਪਣਾ ਹਾਥੀ ਹੱਕ ਲਿਆਉਣਾ। ਸਤਨਾਮ, ਇਹ ਹੈ ਹਾਥੀ ਦਾਨ, ਆਰਸ ਦਾਨ, ਗਜ ਦਾਨ, ਸੇਜਾ ਨਾਰੀ ਭੂਮ ਦਾਨ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਅਸ ਕਹੀਏ ਅਸਬ ਘੋੜਾ, ਗਜ ਕਹੀਏ ਗਜ ਹਾਥੀ। ਘੋੜੇ ਵੀ ਉਹਨਾਂ ਨੂੰ ਦੇ ਦਿੰਦੇ, ਮੁੱਲ ਪਵਾ ਕੇ ਛਡਾ ਲਿਆਉਂਦੇ। ਤੇ ਸੇਜਾ ਨਾਰੀ, ਹੁਣ ਕਿਤੇ ਬੀਬੀ ਦਾਨ ਕਰਕੇ ਆਪਣੇ ਘਰ ਵਾਲੀ ਛੱਡਿਆ, ਉੱਥੇ ਜੇ ਕਿਤੇ ਛੱਡਣ ਲੱਗ ਗਏ ਫਿਰ ਤਾਂ ਰਾਵਣ ਤੋਂ ਵੀ ਕੰਮ ਵਾਜੂਗਾ। ਕੋਈ ਸਤਨਾਮ, ਫਿਰ ਤਾਂ ਪਤਾ ਨੀ ਕਿੰਨੇ ਹਜ਼ਾਰ ਸਿੰਘ ਨੂੰ ਬੀਬੀਆਂ ਇਕੱਠੀਆਂ ਹੋ ਜਾਣ ਉੱਥੇ। ਦੇਖੋ ਕੈਸੀ ਪੁੱਠੀ ਰੀਤ ਹੈ, ਆਪਣੇ ਘਰ ਵਾਲੀ ਨੂੰ ਗਹਿਣੇ ਪਾ ਕੇ ਬਾਹਮਣ ਨੂੰ ਦੇ ਦੇਣਾ, ਤੈਨੂੰ ਦਾਨ ਕਰਤਾ। ਕਰਦੇ ਪਤਾ ਕਾਹਤੇ? ਕਹਿੰਦੇ ਜੇ ਬਾਹਮਣ ਨੂੰ ਘਰ ਵਾਲੀ ਦੇਵਾਂਗੇ ਨਾ ਦਾਨ ਗਾਹ ਨੂੰ, ਫਿਰ ਸਾਨੂੰ ਮਿਲੂਗੀ। ਖੁਸ਼ ਸਤ ਨਾ, ਵੇਖੋ ਅੰਧ ਵਿਸ਼ਵਾਸ। ਇੱਥੇ ਅਮਰੀਕਾ ਵਾਲੇ ਚੰਦਰਮਾ ਤੇ ਛੋਲੇ ਬੀਜਣ ਨੂੰ ਫਿਰਦੇ ਆ, ਇਹ ਜੇ ਹਰਿਦੁਆਰ ਬੀਬੀਆਂ ਟੋਲਦਾ ਫਿਰਦਾ। ਬੜੀ ਪ੍ਰੋਗਰੈਸ ਹੈ, ਬੜੀ ਡਿਵੈਲਪਮੈਂਟ ਹੈ, ਇਹ ਜੇ ਬੀਬੀਆਂ ਦਾਨ ਕਰਕੇ ਬੀਬੀਆਂ ਲੈਣ ਡੇ। ਵੇਖੋ ਕਹਿੰਦੇ ਅਗੇ ਉੱਥੇ ਬੀਬੀਆਂ ਦਾਨ ਕਰੋ, ਅਗਲੇ ਜਨਮ ਵਿੱਚ ਫਿਰ ਵਾਈਫ ਮਿਲੂਗੀ, ਆ ਕਹਿਣੀ ਪਾ ਕੇ ਮਿਲੂਗੀ। ਉਹ ਆਪਣੀ ਘਰ ਵਾਲੀ ਨੂੰ ਦਾਨ ਕਰ ਦਿੰਦੇ ਆ, ਫਿਰ 4 ਬ੍ਰਾਹਮਣ ਇਕੱਠੇ ਹੋ ਕੇ ਬੀਬੀ ਦੀ ਬੋਲੀ ਕਰਦੇ ਆ। 100% ਰਿਐਲਿਟੀ ਜੋ ਤੁਹਾਡੇ ਚਰਨਾਂ ਵਿੱਚ ਬੋਲ ਰਹੇ ਜਾ ਕੇ ਵੇਖ ਲਿਓ। ਉਹ ਬੀਬੀ ਦੀ ਬੋਲੀ ਹੁੰਦੀ ਹੈ, ਜਿੰਨੀ ਬੋਲੀ ਟੁੱਟ ਜਾਵੇ ਉਨੇ ਰੁਪਈਏ ਬਾਹਮਣ ਨੂੰ ਦੇ ਕੇ ਆਪਣੇ ਘਰ ਵਾਲੀ ਛਡਾ ਲਿਆਉਂਦਾ। ਇਹ ਹੈ ਇਸਤਰੀ ਦਾਨ। ਜਦ ਮੇਰੇ ਗੁਰੂ ਗੋਬਿੰਦ ਰਾਏ ਪਾਤਸ਼ਾਹ ਜੀ 7 ਸਾਲ ਦੀ ਉਮਰ ਵਿੱਚ ਬਾਪੂ ਨੇ ਬੁਲਾ ਲਏ ਅਨੰਦਪੁਰ ਸਾਹਿਬ ਨੂੰ ਪੜਨਾ ਸਾਹਿਬ ਤੋਂ, ਤੇ ਉਹਦੇ ਇਲਾਹਾਬਾਦ ਰਸਤੇ ਚ ਆਉਣਾ ਸੀ। ਉਹ ਇਲਾਹਾਬਾਦ ਆਏ, ਬ੍ਰਾਹਮਣ ਇਕੱਠੇ ਹੋ ਗਏ ਇਲਾਹਾਬਾਦ ਦੇ ਬੜੇ ਬੜੇ ਦੁਜ, ਕਹਿਣ ਲੱਗੇ ਤੁਹਾਡੇ ਪਿਤਾ ਜੀ ਇੱਥੇ 7 ਮਹੀਨੇ ਰਹਿ ਕੇ ਗਏ ਨੇ। ਗੁਰੂ ਤੇਗ ਬਹਾਦਰ ਜੀ 7 ਮਹੀਨੇ ਰਹੇ ਇਲਾਹਾਬਾਦ। ਪੜੋ ਦਸ਼ਮ ਗ੍ਰੰਥ। ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਹਾਨਾ, ਜਬ ਹੀ ਜਾਤ ਤ੍ਰਿਵੈਣੀ ਭਏ, ਪੁੰਨ ਦਾਨ ਦਿਨ ਕਰਤ ਬਤਾਏ। 7 ਮਹੀਨੇ ਮਹਾਰਾਜ ਰਹੇ ਨੇ ਉੱਥੇ, ਪੁੰਨ ਦਾਨ ਦਿਨ ਕਰਤ ਬਤਾਏ। ਹਰ ਰੋਜ਼ ਮਹਾਰਾਜ ਗੰਗਾ ਤੇ ਇਸ਼ਨਾਨ ਕਰਦੇ ਤੇ ਪੁੰਨ ਦਾਨ ਕਰਦੇ। ਤੇ ਜਦੋਂ ਉਹਨਾਂ ਨੇ ਆਪਣੇ ਸਪੁੱਤਰ ਗੋਬਿੰਦ ਰਾਏ ਜੀ ਨੂੰ ਬੁਲਾਇਆ, ਉਹ ਵੀ ਇਸ਼ਨਾਨ ਕਰਨ ਗਏ, ਬ੍ਰਾਹਮਣ ਹੋ ਗਏ ਇਕੱਠੇ। ਕਹਿੰਦੇ ਤੁਹਾਡੇ ਪਿਤਾ ਜੀ ਇੱਥੇ ਬਹੁਤ ਦਾਨ ਕਰਕੇ ਗਏ, ਤੁਸੀਂ ਸਾਨੂੰ ਸਰਬੰਸ ਦਾਨ ਦਿਓ। 7.5 ਸਾਲ ਦੀ ਉਮਰ ਸੀ ਗੋਬਿੰਦ ਰਾਏ ਪਾਤਸ਼ਾਹ ਦੀ, ਉਦੋਂ ਗੋਬਿੰਦ ਸਿੰਘ ਨਹੀਂ ਸੀ ਬਣੇ। ਸਾਨੂੰ ਸਰਬੰਸ ਦਾਨ ਦਿਓ। ਇਕੱਠੇ ਹੋ ਗਏ, ਕੀ ਵਚਨ ਕੀਤਾ ਗੋਬਿੰਦ ਰਾਏ ਜੀ ਨੇ? ਉਹ ਬ੍ਰਾਹਮਣੋ, ਸਤਿਕਾਰਯੋਗ ਪੰਡਿਤੋ, ਥੋੜਾ ਚਿਰ ਅਟਕੋ, ਮੈਂ ਸੱਚੀਓ ਸਰਬੰਸ ਦਾਨ ਦਊਂਗਾ। ਆਖੋ ਸਤ, ਉਸ ਸਰਬੰਸ ਦਾਨ ਨਾਲ ਹਿੰਦੂ ਧਰਮ ਨਹੀਂ ਬਚਣਾ ਜਿਹੜਾ ਤੁਸੀਂ ਪੈਸੇ ਲੈ ਕੇ ਚੀਜ਼ ਮੋੜ ਦਿੰਦੇ ਹੋ। ਵਕਤ ਆਵੇਗਾ, ਮੈਂ ਇਸ ਦੇਸ਼ ਦੀ ਆਜ਼ਾਦੀ ਵਾਸਤੇ, ਖਾਲਸੇ ਪੰਥ ਦੀ ਸ਼ਾਨ ਵਾਸਤੇ, ਤੁਹਾਡੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਸੱਚੀ ਮੁੱਚੀ ਸਰਬੰਸ ਦਊਂਗਾ। ਸਰਬੰਸ ਦਾਨ ਦੇਣਾ, ਸਾਰੇ ਬੱਚੇ ਬੁੱਚੇ ਬ੍ਰਾਹਮਣ ਨੂੰ ਦੇ ਦੇਣੇ, ਪੈਸੇ ਦੇ ਕੇ ਛਡਾ ਲਿਆਉਣੇ। ਮਹਾਰਾਜ ਕਹਿੰਦੇ ਮੈਂ ਸੱਚੀ ਦਾਨ ਦਊਂਗਾ। ਮਹਾਰਾਜ ਦਸਮ ਪਾਤਸ਼ਾਹ ਇੱਥੇ ਬਚਨ ਕਰਦੇ ਨੇ, ਕੋਟ ਇਸ਼ਨਾਨ, ਕਰੋੜਾਂ ਵਾਰ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਨ, ਗਜਾਦਕ ਦਾਨ, ਗਜ ਆਦਿਕ ਹਾਥੀ ਘੋੜੇ ਦਾਨ ਕਰਨ ਤੀਰਥਾਂ ਤੇ ਜਾ ਕੇ, ਅਨੇਕ ਸਵੰਬਰ ਸਾਜ ਬਰੇਗੇ। ਇਹ ਪਿਛਲੇ ਯੁੱਗਾਂ ਦੀ ਰੀਤੀ ਹੈ ਕਿ ਤੀਰਥਾਂ ਤੇ ਜਾਣਾ, ਆਪਣੇ ਮੰਡਪ ਲਾਉਣੇ, ਮੁਨਿਆਦੀ ਕਰਨੀ, ਘੋੜੇ ਹਾਥੀ ਦਾਨ ਕਰਨੇ, ਜੱਗ ਲਾਉਣੇ। ਫਿਰ ਦੂਸਰੇ ਰਾਜੇ ਆਪਣੀਆਂ ਲੜਕੀਆਂ ਲਿਆਉਂਦੇ ਸੀ, ਉਹ ਆਪਣੇ ਜੁਦੇ ਮੰਡਪ ਲਾਉਂਦੇ ਸੀ, ਆਪਣੀ ਮਨ ਮਰਜ਼ੀ ਦਾ ਵਰ ਟੋਲਣਾ। ਉਹ ਸ਼ਬਦ ਹੈ ਸਵਈਆਂ ਵਿੱਚ ਸਵੰਬਰ। ਸਵੰਬਰ ਦੋ ਸ਼ਬਦਾਂ ਜੋੜ ਹੈ, ਸਵਈ ਵਰ, ਸਵਈ ਕਹਿੰਦੇ ਹਿੰਦੀ ਵਿੱਚ ਆਪਣੇ ਆਪ ਨੂੰ, ਵਰ ਕਹਿੰਦੇ ਵਰ ਜੋ ਨਾਲ ਦੇ ਸਾਥਣ ਟੋਲਣੀ, ਆਪਣੀ ਪਤਨੀ ਟੋਲਣੀ, ਸਵੰਬਰ। ਸਵੰਬਰ ਦਾ ਵਰ ਤਾਂ ਆਪਣੀ ਮਰਜ਼ੀ ਨਾਲ ਆਪਣਾ ਜੀਵਨ ਸਾਥੀ ਟੋਲਣਾ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੀਰਥਾਂ ਤੇ ਜਾ ਕੇ, ਸੀਤਾ ਜੀ ਦਾ ਸਵੰਬਰ ਤੁਸੀਂ ਟੀਵੀ ਚ ਦੇਖਿਆ ਹੀ ਹੋਣਾ, ਤੁਹਾਨੂੰ ਕਿਹੜਾ ਹੁਣ ਕੋਈ ਗ੍ਰੰਥ ਪੜ੍ਹਨਾ ਪੈਂਦਾ, ਟੀਵੀ ਉਹ ਗ੍ਰੰਥ ਹੈ। ਕੋਈ ਸਤਨਾਮ, ਜਿਵੇਂ ਪੰਜਾਬ ਵਿੱਚ ਜਲੰਧਰ ਸਟੇਸ਼ਨ ਹੈ, ਕਿ ਜਲੰਧਰ ਦੇ ਜ਼ਿਆਦਾ ਬੈਠੇ ਹੋਣੇ ਇੱਥੇ, ਜਲੰਧਰ ਹੁਸ਼ਿਆਰਪੁਰ ਨਵੇਂ ਸ਼ਹਿਰ ਕਪੂਰਥਲੇ ਦਾ ਤਾਂ ਕਬਜ਼ਾ ਹੀ ਹੈ ਬਾਹਰ। ਕੋਈ ਸਤਨਾਮ, ਬੜੀ ਕਿਰਪਾ ਤੁਹਾਡੇ ਤੇ, ਤਾਂ ਗੁਰਸਿੱਖ ਪਿਆਰੇ ਹੋ, ਉਹ ਠੰਡੂ ਰਾਮ ਹੁਣੀ ਹੈ ਨਾ ਮੁਨਸ਼ੀ ਹੁਣੀ ਜਲੰਧਰ ਸਟੇਸ਼ਨ ਤੇ, ਲੈ ਸਟੇਸ਼ਨ ਵਿੱਚ ਬੈਠੇ ਹੀ ਜੀਰੀ ਬੀਜ ਦਿੰਦੇ ਆ, ਉੱਥੇ ਬੈਠੇ ਗੁੱਟ ਦਿੰਦੇ ਆ, ਉੱਥੇ ਬੈਠੇ ਰੇਹ ਪਾ ਦਿੰਦੇ ਆ, ਉੱਥੇ ਬੈਠੇ ਸਪਰੇਅ ਕਰੀ ਜਾਂਦੇ ਅੰਦਰੇ ਸਟੇਸ਼ਨ ਦੇ, ਉੱਥੇ ਕੰਬਾਈਨ ਤੇ ਵਢਾਲਨੇ ਤੇ ਮੰਡੀ ਵਿੱਚ ਵੇਚ ਵੀ ਉੱਥੇ ਦਿੰਦੇ ਆ। ਲਿਖੇ ਕੋਲ ਸਤਨਾਮ, ਇਹਨੇ ਗੱਡੇ ਰੇਹ ਪਾਤਾ, ਇਹਨੇ ਯੂਰੀਆ ਪਾਤਾ, ਇਹਨੀ ਸਲਫਰ ਪਾਤੀ, ਸਟੇਸ਼ਨ ਦੇ ਵਿੱਚ ਉਹਨਾਂ ਨੇ ਫਾਰਮ ਬਣਾਇਆ ਹੋਇਆ। ਪੁੱਛਣ ਕਿਸੇ ਜੱਟ ਨੂੰ ਆ ਕੇ ਵੀ ਕਿਵੇਂ ਜੀਰੀ ਲਾਈ ਦੀ ਹੈ, ਜੀਰੀ ਦੀ ਤਾਂ ਠੰਡੂ ਰਾਮ ਕਬਰੇ ਵੱਟ ਪਰ ਵੀ ਨਾ ਤੁਰ ਸਕੇ। ਖੇਹਾ ਕੋਲ ਸਤਨਾਮ, ਆਹੀ ਕੰਮ ਗੁਰਸਿੱਖ ਪਿਆਰੇ ਅਨੇਕ ਸਵੰਬਰ ਸਾਜ ਬਰੇਗੇ। ਕਰੋੜਾ ਹਾਥੀ ਦਾਨ ਕੀਤੇ, ਘੋੜੇ ਦਾਨ ਕੀਤੇ, ਤੀਰਥਾਂ ਤੇ ਇਸ਼ਨਾਨ, ਜਗ ਪੁੰਨ ਕੀਤੇ, ਮਨ ਮਰਜ਼ੀ ਦੇ ਵਿਆਹ ਕੀਤੇ। ਹੁਣ ਸੁਣ ਲਓ ਜਿਹੜਾ ਸਿੱਖਿਆ ਦੀ ਗੱਲ ਹੈ, ਧਿਆਨ ਦਿਓ ਹੁਣ ਅਗਲੀ ਤੁਕ ਵੱਲ। ਇਹ ਸੰਸਾਰ ਦੇ ਲੋਕੋ, ਇਸ ਧਰਤੀ ਦੇ ਦਾਨੀਆਂ ਦੀ ਗੱਲ ਛੱਡੋ, ਪੁੰਨੀਆਂ ਦੀ ਗੱਲ ਛੱਡੋ, ਇਸ਼ਨਾਨ ਕਰਨ ਵਾਲਿਆਂ ਦੀ ਗੱਲ ਛੱਡੋ, ਘੋੜੇ ਹਾਥੀ ਦਾਨ ਕਰਨ ਵਾਲਿਆਂ ਦੀ ਗੱਲ ਛੱਡੋ, ਮਨ ਮਰਜ਼ੀ ਦੇ ਸਵੰਬਰ ਕਰਨ ਵਾਲਿਆਂ ਦੀ ਗੱਲ ਛੱਡੋ, ਓਏ ਲੋਕਾਂ ਦੀ ਤਾਂ ਗੱਲ ਛੱਡੋ। ਬ੍ਰਹਮਾ ਦੁਨੀਆਂ ਨੂੰ ਸਾਜਣ ਵਾਰਾ ਰਜੋ ਗੁਣ ਪਰਮਾਤਮਾ ਦਾ, 3 ਗੁਣ ਨੇ ਪਰਮਾਤਮਾ ਦੇ, ਰਜੋ ਸਤੋ ਤਮੋ। ਰਜੋ ਗੁਣ ਹੁੰਦਾ ਹੈ ਬਣਾਉਣਾ ਕੋਈ ਚੀਜ਼, ਕੰਸਟਰਕਸ਼ਨ ਕਰਨੀ ਕਿਸੇ ਚੀਜ਼ ਦੀ, ਉਹਦਾ ਨਾਮ ਹੈ ਰਜੋ ਗੁਣ। ਸਤੋ ਗੁਣ ਹੁੰਦਾ ਵਾਹਿਗੁਰੂ ਦੀ ਦਿੱਤੀ ਕੋਈ ਦਾਤ ਵਿੱਚੋਂ ਵੰਡ ਕੇ ਛਕਣਾ, ਕਿਸੇ ਦੀ ਸਹਾਇਤਾ ਕਰਨੀ, ਕਿਸੇ ਦਾ ਪ੍ਰਤਪਾਲ ਕਰਨਾ, ਉਹ ਹੈ ਸਤੋ ਗੁਣ। ਤੇ ਤਮੋ ਗੁਣ ਹੁੰਦਾ ਸਭ ਕੁਝ ਨਾਸ਼ ਕਰ ਦੇਣਾ, ਖਤਮ ਕਰ ਦੇਣਾ। ਬ੍ਰਹਮਾ ਰਜੋ ਗੁਣੀ ਹੈ, ਸ੍ਰਿਸ਼ਟੀ ਨੂੰ ਸਾਜ ਰਿਹਾ। ਵਿਸ਼ਨੂੰ ਜੀ ਸਤੋ ਗੁਣੀ ਹਨ, ਸ੍ਰਿਸ਼ਟੀ ਨੂੰ ਰੋਟੀ ਦੇ ਰਹੇ ਨੇ, ਉਹਦੀ ਡਿਊਟੀ ਹੋਏ ਲੱਗ ਗਈ। ਪੜ੍ਹੋ ਜਰਾ ਜਪਜੀਤ ਸਾਹਿਬ, ਪਤਾ ਲੱਗੇ। ਪੜ੍ਹੀ ਤਾਂ ਕਈ ਵਾਰ ਹੋਣੀ ਹੈ ਪਰ ਪਤਾ ਹੀ ਨਹੀਂ ਲੱਗਿਆ। ਗੱਲ ਪਤਾ ਲੱਗਣਾ ਉਦੋਂ ਜਦੋਂ ਪਤਾ ਲੱਗ ਗਿਆ। ਏਕਾ ਮਾਈ ਜੁਗਤ ਵੇ ਆਈ, ਤਿੰਨ ਚੇਲੇ ਪ੍ਰਵਾਨ। ਏਕਾ ਮਾਈ ਜਦੋਂ ਅਰਥ ਕਰੋਗੇ, ਕੋਈ ਟਕਸਾਲ ਦਾ ਚੰਡਿਆ ਹੋਇਆ ਉੱਥੇ ਏਕਾ ਨਹੀਂ ਫੜ, ਇਹ ਕਾ ਮਾਈ। ਕਾ ਜਿੱਥੇ ਹਿੰਦੀ ਵਿੱਚ ਆ ਜਾਵੇ, ਸਾਈਨ ਆਫ ਇੰਟੈਰੋਗੇਸ਼ਨ ਲੱਗ ਗਿਆ, ਸਵਾਲੀਆ ਫਿਕਰਾ ਹੋ ਗਿਆ। ਕਾ ਬੋਲਤ, ਕਾ ਕਹਿਤ, ਕਾ ਮੰਗਤ, ਕਾ ਜਿੱਥੇ ਆ ਗਿਆ ਉਹ ਪੰਜਾਬੀ ਦਾ ਕਿਆ ਹੋ ਗਿਆ, ਸਵਾਲ ਪੈਦਾ ਹੋਇਆ ਇਹ ਮਾਇਆ ਕਿਆ ਹੈ, ਇਹ ਕਾ ਮਾਈ, ਇਹ ਮਾਇਆ ਚੀਜ਼ ਕੀ ਹੈ। ਪਤਾ ਲੱਗਿਆ ਵੀ ਚੀਜ਼ ਕੀ ਹੈ, ਪਤਾ ਲੱਗਣਾ ਹੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੁਕ ਲਿਖੀ ਹੈ, ਕਹੀਂ ਨਾ ਉਪਜੀ ਉਪਜੀ ਜਾਣੇ। ਪੜ੍ਹੀ ਹੋਣੀ ਗ੍ਰੰਥੀਆਂ ਨੇ, ਤੁਸੀਂ ਪੜ੍ਹੀ ਹੋਣੀ ਤੁਕ, ਕਹੀਂ ਨਾ ਉਪਜੀ। ਇੰਨੇ ਬੈਠੇ ਤੁਸੀਂ ਪੜ੍ਹੇ ਲਿਖੇ, ਇੱਥੇ ਸਾਇੰਸਦਾਨ ਬਥੇਰੇ ਨੇ, ਕਿਸੇ ਨੂੰ ਪੁੱਛਿਓ ਵੀ ਮਾਇਆ ਜੰਮੀ ਕਿੱਥੇ ਤੀ, ਨਿਰੋਬੀ ਜੰਮੀ ਤੀ ਕਿ ਚੀਨ, ਸਨ ਫਰਾਂਸਕੋ ਜੰਮੀ ਸੀ ਕਿ ਨਿਊਯਾਰਕ, ਜਲੰਧਰ ਜੰਮੀ ਸੀ ਕੋਈ ਹੁਸ਼ਿਆਰਪੁਰ, ਇਹਦਾ ਬਰਥ ਪਲੇਸ ਦੱਸੋ ਕਿੱਥੇ। ਕਹੀਂ ਨਾ ਉਪਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਿਤੇ ਪੈਦਾ ਹੋਈ ਹੋ ਨਹੀਂ ਤੇ ਉਪਜੀ ਜਾਣੇ। ਜੰਮੀ ਹੋਈ ਨੂੰ ਸਾਰੇ ਹੀ ਜਾਣਦੇ ਵੀ ਹੈਗੀ, ਕੋਈ ਸਤਨਾਮ ਕੋਈ ਭੁੱਲਿਆ ਹੋਇਆ ਹੀ ਨਹੀਂ ਇਹਨੂੰ। ਏਕਾ ਮਾਈ, ਏਕਾ ਮਾਈ ਜਵਾਬ ਕੀ ਆਇਆ, ਜੁਗਤ ਵੇ ਆਈ। ਜੁਗਤ ਕਹੀਏ ਜੁਗਤੀ, ਪ੍ਰੋਸੀਜਰ ਤਰੀਕਾ। ਵਿਆਈ ਕਹੀਏ ਪ੍ਰਸੂਤ ਕਰਨਾ, ਜਨਮ ਦੇਣਾ। ਵਿਆਈ ਪ੍ਰਸੂਤ ਹੋਈ, ਜਨਮ ਹੋਇਆ। ਅਕਾਲ ਪੁਰਖ ਵਾਹਿਗੁਰੂ ਨੂੰ ਇਸ ਜੁਗਤੀ ਦਾ ਪਤਾ ਹੈ ਵੀ ਕਿਵੇਂ ਪੈਦਾ ਕੀਤੀ ਹੈ, ਦੁਨੀਆਂ ਦਾ ਕੋਈ ਨਹੀਂ ਜਾਣ ਸਕੇ। ਜੇ ਤੁਸੀਂ ਐਂ ਦੱਸੋ, ਕਣਕ ਖਾਂਦੇ ਹੋ, ਕਣਕੇ ਦੱਸ ਦਿਓ ਵੀ ਪਹਿਲਾਂ ਰੱਬ ਨੇ ਬੀਜ ਬਣਾਇਆ ਤਾਂ ਕਿ ਪਹਿਲਾਂ ਬੂਟਾ ਬਣਾਇਆ ਤਾਂ, ਇੱਕ ਦੇ ਦੋਵਾਂ ਚੋਂ ਜਵਾਬ। ਬੂਟਾ ਪਹਿਲਾਂ ਸੀ ਕਿ ਬੀਜ? ਪੈਦਾ ਹੀ ਨਹੀਂ, ਕਿਉਂਕਿ ਬੀਜ ਤੋਂ ਬਿਨਾਂ ਬੂਟਾ ਨਹੀਂ ਜੰਮਣਾ ਤੇ ਬੂਟੇ ਤੋਂ ਬਿਨਾਂ ਬੀਜ ਨਹੀਂ ਹੋਣਾ। ਜੇ ਬੀਜ ਹੋਊ ਤਾਂ ਬੂਟਾ ਜੰਮੂ ਨਾ, ਜੇ ਬੂਟਾ ਹੋਊ ਤਾਂ ਉਹ ਬੀਜ ਲੱਗੂ। ਉਹ ਦੱਸ ਦੋ ਦੁਆ ਚੋਂ ਕਿਹੜੀ ਚੀਜ਼ ਪਹਿਲਾਂ ਤੀ। ਇਹ ਕਹੀਂ ਨਾ ਉਪਜੀ, ਉਪਜੀ ਜਾਣੇ। ਇਸ ਵਾਹਿਗੁਰੂ ਦੀ ਪ੍ਰਕਿਰਤੀ ਨੂੰ ਪਤਾ ਹੀ ਨਹੀਂ, ਵਾਹਿਗੁਰੂ ਨੇ ਕਿਵੇਂ ਪੈਦਾ ਕੀਤਾ, ਪੈਦਾ ਹੋਈ ਨੂੰ ਇਹ ਆਪਾਂ ਤਾਂ ਜਾਣਦੇ ਹਾਂ। ਅੱਜ ਕਿਹਾ ਕੋ ਸਤ ਉਹਦੀ ਜੁਗਤੀ ਕੇ ਵਿਦ ਸਜਾ ਪ੍ਰਥਮ ਸੰਸਾਰ, ਕੋਈ ਜਾਣ ਹੀ ਨਹੀਂ ਸਕੇ। ਆਪਾਂ ਆਪਣੀ ਬੁੱਧ ਅਜੇਤੀ ਕਹੀ ਜਾਂਦੇ, ਵਣਤ ਪਿੰਨ ਪੇ ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਵਿਦ ਸਜਾ ਪ੍ਰਥਮ ਸੰਸਾਰ। ਉਹਨੇ ਆਪਣੀ ਜੁਗਤੀ ਨਾਲ ਪੈਦਾ ਕੀਤੀ ਤੇ ਪੈਦਾ ਕਰਨ ਤੋਂ ਬਾਅਦ ਤੁਹਾਨੂੰ ਮੰਨਣਾ ਪਊਗਾ ਕਿ ਜਿਹੜੀ ਚੀਜ਼ ਤੁਸੀਂ ਬਣਾਓ ਉਹਦੀ ਸੰਭਾਲ ਕਰਨੀ ਪੈਣੀ ਹੈ। ਫਿਰ ਸੰਭਾਲ ਕਰਨ ਖਾਤਰ ਤਿੰਨ ਐਡਮਿਨਿਸਟ੍ਰੇਟਿਵ ਮੈਂਬਰ, ਪ੍ਰਬੰਧਕੀ ਬੋਰਡ ਬਣਾ ਤਾ ਰੱਬ ਨੇ, ਤਿੰਨ ਚੇਲੇ ਪ੍ਰਵਾਨ, ਪ੍ਰਬੰਧ ਕਰਨ ਵਾਸਤੇ। ਕਿਹੜਾ ਪ੍ਰਬੰਧ? ਇੱਕ ਸੰਸਾਰੀ, ਸੰਸਾਰੀ ਕਹੀਏ ਪੈਦਾ ਕਰਨ ਵਾਲਾ ਬ੍ਰਹਮਾ, ਤੂੰ ਪੈਦਾ ਕਰੀ ਜਾ। ਇੱਕ ਭੰਡਾਰੀ, ਰੋਟੀ ਦੇਣ ਵਾਲਾ ਵਿਸ਼ਨੂੰ, ਪਦਾਰਥ ਦੇਣ ਵਾਲਾ, ਭੰਡਾਰਿਆਂ ਵਾਲਾ। ਇੱਕ ਲਾਏ ਦੀਬਾਣ, ਦੀਬਾਣ ਭਾਈ ਇਕੱਠਾ ਨਾ ਕਰਿਆ ਕਰੋ ਬੇਨਤੀ ਹੱਥ ਬੰਨ ਕੇ। ਦੀ ਜੁਦੈ, ਬਾਣ ਸ਼ਬਦ ਜੁਦੈ, ਇੱਥੇ ਦੀਬਾਣ ਨਹੀਂ ਲਾਉਂਦਾ ਉਹ। ਲੈ ਕਹਿੰਦੇ ਨੇ ਸੰਸਕ੍ਰਿਤ ਵਿੱਚ ਨਾਸ਼ ਕਰਨ ਨੂੰ, ਖਤਮ ਕਰਨ ਨੂੰ। ਲੈ ਬਾਣ ਕਹਿੰਦੇ ਨੇ ਆਦਤ ਨੂੰ। ਇੱਕ ਤੀਸਰੇ ਦਾ ਸੁਭਾਅ ਬਣਾ ਤਾ, ਉਹਦੀ ਆਦਤ ਬਣਾ ਤੀ, ਉਹਦੀ ਨੇਚਰ, ਉਹਦਾ ਗੁਣ ਪੈਦਾ ਕਰ ਦਿੱਤਾ ਵਾਹਿਗੁਰੂ ਨੇ ਕਿ ਤੂੰ ਇੱਥੋਂ ਗੱਡੀਆਂ ਤੋਰੀ ਜਾਈ, ਆਖੋ ਸਤਨਾਮ, ਨਹੀਂ ਇੱਥੇ ਭੀੜ ਹੋ ਜੂਗੀ ਜ਼ਿਆਦੇ। ਉਹਨੂੰ ਬਾਣ ਆਦਤ ਲੈ ਕਰਨ ਦੀ, ਉਹ ਸ਼ਿਵ ਜੀ ਉਹ ਖਤਮ ਕਰ ਰਹੇ, ਅਕਾਲ ਕਰ ਰਹੇ। ਇਹ ਤਿੰਨੇ, ਇਹਨਾਂ ਦੀਆਂ ਪੁਰੀਆਂ ਪੜ੍ਹੋ, ਇਹਨਾਂ ਦੀ ਵਿਆਖਿਆ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ ਪੜ੍ਹੋ, ਕਿੱਡਾ ਕਿੱਡਾ ਕੁੱਝ ਕੁੱਝ ਹੈ। ਮਹਾਰਾਜ ਕਹਿੰਦੇ ਇੱਥੇ ਦੇ ਦਾਨੀ ਪੁੰਨਿਓ, ਹਾਥੀ ਕਦਾਨ ਘੋੜੇ ਦਾਨ ਕਰਨ ਵਾਲੇ ਹੋ, ਤੀਰਥਾਂ ਤੇ ਦਾਨ ਕਰਨ ਵਾਲੇ ਹੋ, ਸੰਬਰ ਕਰਨ ਵਾਲੇ, ਤੁਹਾਡੀ ਤਾਂ ਗੱਲੇ ਕੋਈ ਨਹੀਂ। ਬ੍ਰਹਮਾ ਵੀ, ਵਿਸ਼ਨੂੰ ਵੀ, ਸ਼ਿਵ ਜੀ ਵੀ, ਤਿੰਨ। ਚੌਥਾ ਇਹਨਾਂ ਤੋਂ ਵੀ ਵੱਡਾ ਹੈ ਇੰਦਰ। ਇੱਥੇ ਪਾਠ ਨੋਟ ਕਰਿਓ, ਸਚੀ ਪਤ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ, ਸਚੀ ਪਤ ਇੰਦਰ। ਕਿਉਂ ਸਚੀ ਪਤ? ਪਤ ਕਹੀਏ ਪਤੀ, ਖਸਮ ਮਾਲਕ ਹਸਬੈਂਡ, ਤੇ ਸਚੀ ਕਹੀਏ ਇੰਦਰ ਦੀ ਰਾਣੀ। ਆਖੋ ਸਤਨਾਮ। ਆ ਜਿਹੜਾ ਸਚੀ ਪਾਠ ਹੈ ਨਾ, ਇਹ ਇੰਦਰ ਦੀ ਵਾਈਫ ਦਾ ਨਾਂ ਹੈ ਭਾਈ। ਸਚੀ ਪਤ, ਸਚੀ ਦਾ ਪਤੀ ਉਹ ਹੈ ਇੰਦਰ। ਸਚੀ ਪਤ ਦਾ ਅਰਥ ਹੋ ਗਿਆ ਇੰਦਰ। ਬ੍ਰਹਮਾ, ਵਿਸ਼ਨੂੰ, ਸ਼ਿਵਜੀ ਤੇ ਇੰਦਰ ਵਰਗੇ, ਉਹ ਵੀ ਜਿਨ੍ਹਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਰਾਜ ਭਾਗ ਦੀ ਕਰ ਸਕਦਾ। ਅੰਤ ਫਸੇ ਜਮ ਫਾਸ ਭਰੇਂਗੇ, ਤੂੰ ਇਹ ਕੰਮ ਕਰਕੇ ਕਿੱਥੇ ਨਿਕਲ ਜਾਏਗਾ? ਉਹ ਜਮਾਂ ਦੀ ਫਾਸ ਵਿੱਚੋਂ ਤਾਂ ਇਹ ਚਾਰ ਦੇਵਤੇ ਵੀ ਨਹੀਂ ਨਿਕਲ ਸਕੇ। ਅੱਜ ਕੇ ਆਖੋ ਸਤਨਾਮ। ਤੂੰ ਇਹ ਕਰਮ ਕਾਂਡੀ ਕਿੱਥੇ ਤਰ ਜਾਏਗਾ, ਜਮਾਂ ਤੋਂ ਕਿੱਥੇ ਭਜੇਗਾ? ਬ੍ਰਹਮ ਮਹੇਸ਼ਰ ਵਿਚਨ ਸਚੀ ਪਤ, ਅੰਤ ਫਸੇ ਜਮ। ਉਦਣ ਤੁਹਾਨੂੰ ਬਚਨ ਕੀਤਾ ਸੀ ਨਾ, ਉਹ ਬੰਦਿਆ ਪਾਪਾਂ ਦੇ ਖਲਵਾੜੇ ਬੱਧੇ, ਨਾ ਧਰਮ ਦੀ ਬੱਧੀ ਪੂਲੀ, ਸਮਸਤ ਬਰੇਜ ਦੀ ਖਲ ਲੁਹਾਈ, ਤੇ ਮਨਸੂਰ ਚੜਾਇਆ ਸੂਈ। ਉਹ ਜ਼ਿਕਰੀਏ ਦੇ ਤਨ ਕੀੜੇ ਪਾਤੇ, ਉਹਨੂੰ ਕਰਨੀ ਮਿਲੀ ਨਾ ਕੁਰਲੀ। ਉਹ ਰੱਬ ਨੇ ਆਪਣੇ ਭਗਤਾਂ ਨਾਲ ਆ ਕੁਝ ਕੀਤਾ, ਤੂੰ ਕਿਹੜੇ ਬਾਗ ਦੀ ਮੂਲੀ? ਆਖੋ ਸਤਨਾਮ। ਉਹਨੇ ਆਪਣੇ ਬੰਦਿਆਂ ਨਾਲ ਆ ਕੁਝ ਕੀਤਾ, ਤੂੰ ਕਿਹੜੇ ਬਾਗ ਦੀ ਮੂਈ ਬਣਿਆ ਫਿਰਦਾ ਬਚ ਜਾਵੇ? ਉਹਨੇ ਆਪਣੇ ਭਗਤਾਂ ਨਾਲ, ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ, ਅੰਤ ਫਸੇ ਜਮ ਫਾਸ। ਜੇ ਹੁਣ ਸਾਰੀ ਗੱਲ ਕਰੀਏ ਫਿਰ ਤਾਂ ਔਖੀ, ਇੱਕ ਟੂਕ ਸੁਣ ਲਓ ਸਿਆਣੇ ਬੈਠੇ ਹੋ। 33 ਕਰੋੜ ਦੇਵਤੇ ਦਾ ਰਾਜਾ ਹੈ ਇੰਦਰ, ਵੱਡੀ ਆਰਜਾ ਇੰਦਰ ਦੀ, ਇੰਦਰਪੁਰੀ ਵਿੱਚ ਰਾਜ ਕਮਾਵੇ। ਭਾਈ ਗੁਰਦਾਸ ਦੀ ਬਾਣੀ ਪੜ੍ਹੋ, 33 ਕਰੋੜ ਦੇਵਤੇ ਦਾ ਰਾਜਾ, ਸਭ ਤੋਂ ਸੰਸਾਰ ਵਿੱਚ ਸੁੰਦਰ ਇਸਤਰੀ ਜੇ ਦਿੱਤੀ ਹੈ ਭਗਵਾਨ ਨੇ ਤਾਂ ਇੰਦਰ ਨੂੰ ਦਿੱਤੀ ਹੈ। ਜਿਹੜੇ 14 ਰਤਨ ਨਿਕਲੇ ਨਾ ਸਮੁੰਦਰ ਵਰੋਲੇ ਆ, ਜਦ ਪੜ੍ਹੋ ਗੁਰੂ ਗ੍ਰੰਥ ਸਾਹਿਬ ਨੂੰ, ਜਿਨ ਸਮੁੰਦਰ ਵਰੋਲੇ ਆ ਕਰ ਮੇਰ ਮਧਾਨ, 14 ਰਤਨ ਨਿਕਾਲੇ ਹੋਣ ਕੀਤੋਂ ਚਾਨਾਣ। ਉਹ ਜਿਹੜੇ 14 ਰਤਨ ਨਿਕਲੇ ਨਾ, ਉਹਨਾਂ ਵਿੱਚੋਂ ਸਾਰਿਆਂ ਤੋਂ ਵੱਧ ਇੰਦਰ ਲੈ ਗਿਆ। ਉੱਚ ਸ਼ਰਵਾ ਘੋੜਾ ਉਹਦੇ ਕੋਲ, ਕਲਪਤਰ ਬਿਰਛ ਉਹਦੇ ਕੋਲ, ਕਾਮ ਧੇਨ ਗਊ ਉਹਦੇ ਕੋਲ, ਮਣੀ ਸਭ ਤੋਂ ਕੀਮਤੀ ਉਹਦੇ ਕੋਲ, ਸੁਰਗਾਂ ਦਾ ਰਾਜਾ। ਪਰ ਉਹ ਵੀ ਰੱਬ ਨੂੰ ਭੁੱਲ ਕੇ ਕਿੱਥੇ ਗਿਆ? ਹਜ਼ੂਰ ਸਾਹਿਬ ਕਿਤੇ ਜਾਓ, ਪਰ ਜਾਇਆ ਕਰੋ ਜਿਹੜਾ ਹਿਸਟਰੀ ਦਾ ਵਾਕਫ ਹੋਵੇ। ਜਿੱਗਾਂ ਕਰਾ ਕੇ ਮੁੜ ਕੇ ਯਾਤਰਾ ਕਰਨ ਦਾ ਕੋਈ ਸਵਾਲ ਨਹੀਂ ਹੁੰਦਾ। ਜਿਹਨੂੰ ਹਿਸਟੋਰੀਕਲ ਪਤਾ ਨਹੀਂ ਇੱਥੇ ਕਿਆ ਵਾਪਰਿਆ, ਕਿਆ ਕੁਝ ਹੋਇਆ, ਇਹ ਪੱਥਰ ਦੇਖਣ ਨਾ ਜਾਇਆ ਕਰੋ, ਕੰਧਾਂ ਵੇਖਣ ਨਾ ਜਾਇਆ ਕਰੋ। ਉੱਥੇ ਸਤਿਗੁਰਾਂ ਨੇ ਜੋ ਕਰਨੀ ਕੀਤੀ ਹੈ, ਉਸ ਕਰਨੀ ਨੂੰ ਭਾਪਣ, ਜਾਚਣ ਤੇ ਸਿੱਖਣ ਜਾਇਆ ਕਰੋ। ਤੇ ਗੁਰਸਿੱਖ ਪਿਆਰਿਓ, ਉੱਥੀ ਹੈ ਗੁਫਾ ਕੀ ਦੀ? ਗੌਤਮ ਰਿਖੀ ਦੀ, ਗੋਦਾਵਰੀ ਦੇ ਕੰਢੇ ਤੇ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕਹਿਤਾ ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ, ਸਾਹਸ ਸਰੀਰ ਚਿਹਨ ਪਗ ਹੋਏ ਤਾਂ ਮਨ ਪਛੋਤਾਇਆ। 2000 ਸਾਲ ਇੰਦਰਪੁਰੀ ਦੇ ਰਾਜੇ ਨੂੰ ਗੰਦੇ ਟੋਭੇ ਵਿੱਚ ਖੜ ਕੇ ਆਪਣਾ ਸਰੀਰ ਲੁਕਾਉਣਾ ਪਿਆ। ਤਿੰਨੇ ਦੇਵਤਿਆਂ ਵਿੱਚੋਂ ਸਭ ਤੋਂ ਸ਼ਕਤੀਸ਼ਾਲਾ ਦੇਵਤੀ ਦੇਵਤਾ ਮੰਨੇ ਸ਼ਿਵ ਜੀ, ਤ੍ਰਿਕਾਲ ਦਰਸ਼ੀ ਮਹਾਬਲੀ ਮੰਨੇ, ਸਮਾਧੀ ਬਹੁਤ ਵੱਡੀ ਹੈ ਦੀ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹ ਲਓ। ਪੜ੍ਹਦੇ ਹੋ ਕਦੇ ਸ਼ਿਵ ਜੀ ਦੀ ਸਮਾਧੀ ਕਿੱਥੇ ਲਿਖੀ ਹੈ? ਮਹਾਰਾਜ ਕਹਿੰਦੇ ਭਾਈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਹਨੇ ਜੋ ਗਾਵੇ। ਰੁਦਰ ਕਹੀਏ ਸ਼ਿਵ ਜੀ ਦਾ ਧਿਆਨ ਭਗਤੀ, ਕੌਣ ਦੱਸ ਸਕਦਾ ਕਿੱਡੀ ਭਗਤੀ ਹੈ ਉਹਦੀ? ਰੁਦਰ ਨਾਮ ਹੈ ਸ਼ਿਵ ਜੀ ਦਾ। ਪਰ ਆ ਜਿਹੜਾ ਬਚਨ ਹੈ ਇਹਨੂੰ ਕੌਣ ਥੱਲ ਦੂ? ਅੰਤ ਫਸੇ, ਇਹਦਾ ਇੱਕ ਚੇਲਾ ਸੀ ਪਸਮੇਸ਼ਰ, ਨੋਟ ਕਰ ਲਿਓ, ਪਸਮੇਸ਼ਰ ਚੇਲਾ ਦਾ ਨਾਂ ਸੀ ਸ਼ਿਵ ਜੀ ਦਾ। ਮੁੱਠੀ ਚਾਪੀ ਕਰਦਾ ਸੀ, ਮਾਲਸ ਮੁਲਸ ਕਰਦਾ ਸੀ, ਚਾਹ ਪਾਣੀ ਛਕਾਉਂਦਾ ਸੀ ਸ਼ਿਵ ਜੀ ਨੂੰ, ਬਮਮ ਭੋਲੇ ਨਾਥ ਜੀ ਨੂੰ। ਇੱਕ ਦਿਨ ਇੰਨੇ ਖੁਸ਼ ਹੋ ਗਏ ਨਾ ਉਹਦੀ ਸੇਵਾ ਤੇ, ਕਹਿੰਦੇ ਮੰਗ ਕੀ ਮੰਗਦੇ? ਸ਼ਿਵ ਜੀ ਭਗਵਾਨ ਕੋਲ ਇੱਕ ਵਾਹਿਗੁਰੂ ਨੇ ਸ਼ਕਤੀ ਦਿੱਤੀ ਹੈ ਕਾਲ ਦੀ, ਪਤਾ ਕਿਹੜੀ? ਉਹਦੇ ਹੱਥ ਵਿੱਚ ਇੱਕ ਕੜਾ ਹੈ, ਇਹ ਕੜਾ, ਉਹ ਕੜੇ ਵਿੱਚ ਸ਼ਕਤੀ ਹੈ। ਜਿਹਦੇ ਸਿਰ ਤੇ ਕਰਕੇ ਕਹਿ ਦੇਵੇ ਨਾ ਭਸਮ, ਉਹ ਉੱਥੇ ਹੀ ਸਵਾਹ ਹੋ ਜਾਂਦਾ। ਸਿਰਫ ਇੱਕ ਕੜਾ ਹੈ ਵਾਹਿਗੁਰੂ ਦਾ ਦਿੱਤਾ ਹੋਇਆ, ਇਹ ਐਵੇਂ ਨਹੀਂ ਦਿੱਤਾ ਤੁਹਾਨੂੰ ਕਿਤੇ ਐਵੀਂ ਗੱਲਾਂ ਸੁਣਨੀਆਂ ਪੰਜ ਪਿਆਰਿਆਂ ਦੀ, ਐਵੀਂ ਨਾ ਕਿਸੇ ਕੋਈ ਕਿਤੇ ਜੋੜਤਾ, ਕੋਈ ਕਿਤੇ ਕਿਤੇ ਸਮਾਂ ਮਿਲੇ। ਇਹ ਕੜਾ ਕਿੱਥੋਂ ਆਇਆ ਤੇ ਕਿਉਂ ਤੇਰੇ ਹੱਥ ਵਿੱਚ ਪਾਇਆ? ਜਿਹੜਾ ਤੀਸਰਾ ਗੁਣ ਅਕਾਲ ਪੁਰਖ ਦਾ ਕਾਲ ਕਰਨ ਦਾ, ਉਹ ਸ਼ਿਵਜੀ ਨੂੰ ਦਿੱਤਾ, ਵਾਹਿਗੁਰੂ ਨੇ ਡਿਊਟੀ ਲਾਈ ਹੈ। ਉਹਦੇ ਹੱਥ ਵਿੱਚ ਇੱਕ ਕੜਾ ਹੈ ਜੋ ਸਾਰੇ ਸੰਸਾਰ ਦਾ ਕਾਲ ਕਰਦਾ। ਜਿੱਥੇ ਵੀ ਕਹਿ ਦੇਵੇ ਭਸਮ, ਉਹ ਭਸਮ ਖਾਲਸਿਆਂ ਦੇ ਵੀ ਪਾਏ ਹੋਏ ਸੀ, ਜਿਹੜੇ ਖਾਲਸੇ ਸੀ। ਆ ਗਿਆ ਬੰਦਾ ਸਿੰਘ ਬਹਾਦਰ, ਉਹਦੇ ਕੋਲ ਕੜਾ ਸੀ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ। ਵੱਡੀਆਂ ਵੱਡੀਆਂ ਰਾਜਧਾਨੀਆਂ ਥੇ ਬਣਾ ਤੀਆਂ, ਆਖੋ ਸਤਨਾ। ਜਾ ਕੇ ਵੇਖੋ ਸਰਹੰਦ ਢਿਆ ਵਾ ਸੂਬਾ, ਜਾ ਕੇ ਵੇਖੋ ਸਨਾ ਸਮਾਣਾ ਢਿਆ ਹੋਇਆ, ਰਾਹੋਂ ਵੇਖੋ ਜਾ ਕੇ ਛੱਤ ਬਨੂੜ ਜਾ ਕੇ ਵੇਖੋ। ਇਹ ਤਾਂ ਕੋਈ ਟੈਕਨੀਕਲ ਸੈਂਟੀਫਿਕ ਗੱਲਾਂ ਨੇ। ਉਹ ਕੜਾ ਸੀ ਸ਼ਿਵਜੀ ਦੇ ਕੋਲ। ਉਹ ਕਹਿੰਦਾ ਆਪਣੇ ਸੇਵਕ ਨੂੰ, ਕਹਿੰਦਾ ਬੜੀ ਸੇਵਾ ਕੀਤੀ ਹੈ, ਮੰਗਲਾ ਜੋਗ ਸੰਗਣਾ। ਉਹਦੀ ਨੀਤ ਬਦਲ ਗਈ। ਉਹ ਕਹਿੰਦਾ ਭੋਲੇ ਨਾਥ ਜੇ ਖੁਸ਼ ਹੋਏ ਮੈਨੂੰ ਆਪਣਾ ਕੜਾ ਦੇ ਦੇ। ਚਲੋ ਜੀ, ਉਹ ਖੁਸ਼ੀ ਹੋ ਚਾ ਕੇ ਉਹ ਕੜਾ ਮੰਗਿਆ ਤੇ ਕੜਾ ਦੇ ਤਾ। ਗੁਰੂ ਨੇ ਤਾਂ ਦਾਤ ਦੇ ਤੀ, ਪਰ ਚੇਲੇ ਨੇ ਦਾਤ ਦਾ ਕਿਆ ਬਣਾਇਆ? ਜਿਵੇਂ ਤੁਸੀਂ ਬਣਾਇਆ ਵਾ ਇੱਥੇ ਕੈਲੀਫੋਰਨੀਆ ਦੇ ਅੰਗੂਰ ਤਾਂ ਬਣਾਏ ਸੀ ਰੱਬ ਨੇ, ਵੀ ਕਮਜ਼ੋਰ ਖਾਇਆ ਕਰੋ, ਖੂਨ ਬਣੂਗਾ, ਗਰੀਬਾਂ ਨੂੰ ਦਿਆ ਕਰੋ, ਮਰੀਜ਼ਾਂ ਨੂੰ ਦਿਆ ਕਰੋ। ਇਹ ਮਿੱਟੀਆਂ ਵਿੱਚ ਪਾ ਕੇ ਉਬਾਲ ਕੇ ਪੀਣ ਨੂੰ ਨਹੀਂ ਦਿੱਤੇ, ਕੋਈ ਸਤਨਾ ਵੀ ਅੰਗੂਰਾਂ ਦੀ ਜ਼ਹਿਰ ਬਣਾ ਕੇ ਪੀਆ ਕਰੋ। ਔਰ ਪੰਜਾਬ ਵਿੱਚ ਤੁਹਾਨੂੰ ਗੰਨਾ ਦਿੱਤਾ ਤੇ ਰੱਬ ਨੇ ਗੰਨਾ ਸ਼ੂਗਰ ਕੇਨ ਐਡੀ ਵੱਡੀ, ਉਹਦੇ ਵਿੱਚ ਟੌਨਕ ਐਰਨ ਹੈ ਗੰਨੇ ਦੇ ਵਿੱਚ, ਬਹੁਤ ਵਿਟਾਮਿਨ ਨੇ। ਗੁੜ ਬਣਾਓ, ਸ਼ੱਕਰ ਬਣਾਓ, ਚੀਨੀ ਬਣਾਓ, ਬਰਫੀ ਬਣਾਓ, ਲੱਡੂ ਕੜਾ ਪ੍ਰਸ਼ਾਦ ਬਣਾਓ, ਉਹ ਤਾਂ ਬਣਾਇਆ ਸੀ। ਪਰ ਸਿੱਖ ਕਹਿੰਦੇ ਰੱਬ ਨੂੰ ਪਤਾ ਹੀ ਨਹੀਂ ਸੀ, ਇਹਦਾ ਇੱਕ ਘੜਾ ਦੱਬ ਵੀ ਹੋ ਜਾਂਦਾ, ਇਹਦੀ ਇੱਕ ਮਿੱਟੀ ਪੈ ਵੀ ਜਾਂਦੀ ਹੈ ਵਿੱਚ ਸੱਕ ਪਾ ਕੇ, ਇਹ ਪਤਾ ਹੀ ਨਹੀਂ ਲੱਗਿਆ। ਉਹਦੀਆਂ ਦਾਤਾਂ ਨੂੰ ਜ਼ਹਿਰ ਬਣਾਤਾ, ਹੱਸਦੇ ਕਿਉਂ, ਜ਼ਹਿਰ ਬਣਾਤਾ ਉਹਦੀਆਂ ਦਾਤਾਂ ਨੂੰ। ਉਹ ਦਾਤ ਗੁਰੂ ਨੇ ਦੇ ਦਿੱਤੀ ਸ਼ਿਵਜੀ ਨੇ ਤੇ ਕੰਮ ਕੀ ਲਿਆ? ਸੋਚੇ ਹੁਣ ਚੇਲੇ ਰਾਤੋ ਰਾਤ ਸਕੀਮ ਬਣਾ ਲਈ, ਕਹਿੰਦੇ ਇਹਦੇ ਨਾਲ ਹੋਰ ਕਿਹਨੂੰ ਕਿਸੇ ਨੂੰ ਮਾਰਨਾ ਹੈ? ਸ਼ਿਵਜੀ ਨੂੰ ਇਹ ਮਾਰ ਕੇ ਪਾਰਵਤੀ ਨਾਲ ਵਿਆਹ ਕਰਾਓ, ਜਿੱਥੇ ਕੋ ਸਾਧਨਾ ਜਿਹਨੇ ਦਿੱਤਾ ਸੀ ਉਸੇ ਨੂੰ ਕਰੋ ਸਮਾਪਤ ਤੇ ਸ਼ਿਵਪੁਰੀ ਦਾ ਰਾਜ ਲਓ। ਵੇਖੋ ਚੇਲੇ ਤੇ ਸ਼ਿਵਜੀ ਨੂੰ ਵੀ ਪਤਾ ਲੱਗ ਗਿਆ ਵੀ ਕੰਮ ਵਿਗੜ ਗਿਆ। ਇੱਥੇ ਨੋਟ ਕਰਿਓ ਬਹੁਤ ਧਿਆਨ ਨਾਲ, ਆਪਣਾ ਹਥਿਆਰ ਸਕੇ ਪੁੱਤ ਦੇ ਹੱਥ ਵਿੱਚ ਵੀ ਨਾ ਦਿਓ। ਕਿਸੇ ਸੱਜਣ ਮਿੱਤਰ ਨੂੰ ਹਥਿਆਰ ਨਾ ਫੜਾਓ ਕਦੇ ਵੀ। ਹਥਿਆਰ ਦਾ ਅਰਥ ਪਤਾ ਕੀ ਹੈ? ਚੱਕੀ ਤਾਂ ਬਹੁਤ, ਚੱਕੀ ਤਾਂ ਸਾਡਾ ਲਾਣਾ ਪੰਜਾਬ ਵਿੱਚ ਬਹੁਤ ਫਿਰਦਾ। ਸੰਤ ਇੱਕ ਵਧੂਖਾ 18, ਸੰਤ ਇੱਕ ਵਧੂਖਾ 33। ਕੋਈ ਬਾਜੇ ਵਜਾਉਣ ਦੇ ਇੱਧਰ ਖੜਾ, ਕੋਈ ਪਿੱਛੇ ਖੜਾ, ਕੋਈ ਉੱਧਰ ਖੜਾ। ਜਿਹੜੇ ਸਾਡੇ ਨਾਲ ਫਿਰਦੇ ਆ ਨਾ ਉੱਥੇ ਵਧੂਖਾ ਚੱਕੀ, ਉਹਨਾਂ 'ਚ ਦੋ ਗੁਣ ਨੇ। ਪਹਿਲਾਂ ਤਾਂ ਜਿਹੜੇ ਚੱਕੀ ਫਿਰਦੇ ਆ ਉਹ ਚੱਲਣ ਵਾਲੀ ਕੋਈ ਨਹੀਂ ਉਹਨਾਂ 'ਚ। ਨੰਬਰ 2, ਜੇ ਕੋਈ ਚੱਲਣ ਵਾਲੀ ਹੈ ਤਾਂ ਚਲਾਉਣ ਵਾਲਾ ਨਹੀਂ ਹੈ। ਚਿਮਟਾ ਵਜਾਉਣ ਵਾਲਾ ਬੰਦੂਕ ਕਿੱਥੇ ਚਲਾ ਲੂਗਾ? ਜਿੱਥੇ ਚੱਕੇ ਫਿਰਦੇ ਫੜਕੇ, ਪਤਾ ਨਹੀਂ ਕੀ ਹੋ ਗਿਆ। ਕਸ਼ੂਰਬੀਰ ਹੋਵੇ ਕਿਸੇ ਟ੍ਰੇਨਿੰਗ ਲਈ। ਹਥਿਆਰ ਦੇ ਅਰਥ ਕੀ ਨੇ? ਪੜ੍ਹੇ ਲਿਖੇ ਬੈਠੇ ਹੋ, ਹੱਥ ਜਮਾ ਯਾਰ। ਗ੍ਰਾਮਰ ਵਿੱਚ ਦੋ ਸ਼ਬਦਾਂ ਦਾ ਜੋੜ ਹੈ, ਹਥਿਆਰ ਹੱਥ ਯਾਰ। ਰਿਵਾਲਵਰ ਦਾ ਲਾਇਸੈਂਸ ਤੇਰੇ ਨਾਂ ਹੈ, ਖਰੀਦਿਆ ਤੂੰ ਹੈ, ਪਰ ਤੇਰਾ ਨੀ, ਜਿਹਦੇ ਹੱਥ ਵਿੱਚ ਹੈ ਉਸੇ ਦਾ ਯਾਰ ਹੈ। ਕੋ ਸਤਨਾਮ, ਇਹ ਕਿਸੇ ਦਾ ਨੀ ਬਣਦਾ ਹਥਿਆਰ, ਇਹ ਜਿਹਦੇ ਹੱਥ ਵਿੱਚ ਹੈ ਬਸ ਉਸੇ ਦਾ ਯਾਰ। ਕਦੇ ਵੀ ਆਪਣਾ ਹੱਥ ਉਹ ਦੇਣਾ ਕੀ ਹੈ? ਤੁਸੀਂ ਤਾਂ ਰੱਖਣਾ ਹੀ ਨਹੀਂ ਹੈ, ਦਓ ਤਾਂ ਜੇ ਕੋਲ ਹੋਵੇ। ਇੱਥੇ ਹੁਣ ਤੁਹਾਨੂੰ ਬੇਨਤੀ ਕਰਕੇ ਹੱਥ ਬੰਨ ਕੇ ਪੁੱਛਾਂ ਵੀ ਕਿਰਪਾਨਾਂ ਕਿੰਨੀਆਂ ਕਦੇ ਪਾਈਆਂ ਹੋਈਆਂ, ਫਿਰ ਪਤਾ ਲੱਗਦਾ ਸਿੱਖੀ ਦਾ ਵੀ ਕਿੱਥੇ ਤੁਰੇ ਫਿਰਦੇ ਅਸੀਂ, ਸਿੱਖੀ ਕੀ ਸੀ? ਗੁਰੂ ਕਲੰਗੀ ਤਰਦੇ ਦਿੱਤੇ, ਕਕਾਰ ਅਸੀਂ ਛੱਡ ਦਿੱਤੇ, ਹਥਿਆਰ ਪਾਉਣੇ ਛੱਡ ਦਿੱਤੇ। 3% ਵੀ ਤੁਹਾਡੇ ਕਿਰਪਾਨਾਂ ਨਹੀਂ ਨਿਕਲਣੀਆਂ ਪਾਈਆਂ ਹੋਈਆਂ, 4% ਕਿੱਥੇ ਗਈ ਸਾਡੀ ਸਿੱਖੀ? ਇਹ ਬੈਠੀਆਂ ਮੇਰੀਆਂ ਧੀਆਂ ਭੈਣਾਂ, ਇਹਨਾਂ ਨੇ ਨਵਾਂ ਹੀ ਫਾਰਮੂਲਾ ਕੱਢ ਲਿਆ, ਡੂਡ ਕੁੰਗਲ ਪੱਤੀ ਵਿੱਚ ਕੱਢ ਕੇ ਨਾ ਗਲੀ ਤਾਕੇ ਨਾ ਲਟਕਾਈ ਫਿਰਦੀਆਂ, ਕਹਿੰਦੀਆਂ ਕਿਰਪਾਨ ਪਾਈ ਹੋਈ ਹੈ। ਵਾਹ ਬੀਬੀ, ਉਹ ਤੁਹਾਡੇ ਵਾਲਾ ਸਾਇੰਟਿਸਟ ਕੋਈ ਨਾਸਾ ਜਾਣਾ ਚਾਹੀਦਾ, ਨਾਸਾ ਜਿੱਥੇ ਰੋਕਟ ਬਣਦੇ ਨੇ, ਰੋਕਟ ਹੈ ਉੱਥੇ ਵੀ। ਉਹਨਾਂ ਨੂੰ ਕਹਿ ਦੋ ਵੀ ਐਡੇ ਵੱਡੇ ਵੱਡੇ ਸਮਾਨ ਲਾਉਣ ਦੀ ਲੋੜ ਨੀ, ਥੋੜੀ ਥੋੜੀ ਲਾਓ ਤਿਲਕਾ। ਡੂਡ ਕੁੰਗਲ ਦੀ ਪੱਤੀ ਕਸਾਈ ਤੇ ਪੁੱਛੋ ਬਾਬਾ ਜੀ ਅੰਮ੍ਰਿਤ ਛਕਿਆ ਹੈ, ਆ ਵੇਖੋ ਕਿਰਪਾਨ ਪਾਈ। ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ, 5 ਇੰਚ ਤੋਂ ਘੱਟ ਕਿਰਪਾਨ ਪਾਏ ਤੋਂ ਬਿਨਾਂ ਅੰਮ੍ਰਿਤ ਨਹੀਂ ਛਕਣਾ, ਤੇ ਛਕਾਉਣਾ ਨਹੀਂ ਚਾਹੀਦਾ ਛਕਾਉਣ ਵਾਲਿਆਂ ਨੂੰ। ਆ ਜਿਹੜੀਆਂ ਤੁਸੀਂ ਪਾਈ ਫਿਰਦੀਆਂ, ਤਾਰ ਦਿਓ ਕੱਲ ਨੂੰ, ਕਿਰਪਾਨਾਂ ਪਾ ਕੇ ਆਓ ਗਤਰਾਈਆਂ, ਅੰਮ੍ਰਿਤ ਛਕੋ। ਜੇ ਤੁਸੀਂ ਇਹਨੂੰ ਕਿਰਪਾਨ ਕਹਿਣੀ ਹੈ ਨਾ ਤਾਂ ਮੈਨੂੰ ਇਹਦੇ ਨਾਲ ਗੱਠਾ ਛਿਲ ਕੇ ਦਿਖਾਓ, ਆਲੂ ਛਿਲ ਕੇ ਦਿਖਾਓ। ਪਰ ਛਿਲਦੀ ਗੱਠਾ ਨਹੀਂ ਨੌ ਕਿਰਪਾਨ, ਘਰ ਦੀ ਦਾਤਣ ਨਹੀਂ ਤੇ ਨੌ। ਇਹਦਾ ਬੀਬੀ ਉਹ ਇੱਕ ਕੰਮ ਕਰ ਲੇ ਕਹੋ ਤੁਸੀਂ ਬਸ, ਰੋਟੀ ਖਾ ਕੇ ਦੰਦਾਂ ਚ ਫੇਰ ਲੈ ਕਰੋ, ਕੋਈ ਸਤਨਾਮ, ਬਸ ਉਹ ਤਾਂ ਕੰਮ ਦੇ ਸਕਦੀ ਹੈ ਕਿਰਪਾਨ। ਅਸੀਂ ਸ਼ਸਤਰ ਛੱਡ ਦਿੱਤੇ ਗੁਰਸਿੱਖ ਪਿਆਰਿਓ, ਉਹਨੇ ਆਪਣਾ ਸ਼ਸਤਰ ਛੱਡਿਆ ਤੇ ਸ਼ਿਵ ਜੀ ਨੂੰ ਪਤਾ ਲੱਗ ਗਿਆ ਵੀ ਆ ਗਿਆ ਹੁਣ ਮੇਰੇ ਕਾਲ। ਰਾਤੋ ਰਾਤ ਨੱਠ ਗਿਆ, ਰਾਤੋ ਰਾਤ ਪਿੱਛੇ ਪਿੱਛੇ ਉਹ ਵੀ ਕੰਮ ਤਾਂ ਵਿਗੜ ਗਿਆ, ਪਿੱਛੇ ਪਿੱਛੇ ਸੇਵਕ ਪਰਮੇਸ਼ਰ ਤੇ ਮੂਹਰੇ ਮੂਹਰੇ ਸ਼ਿਵ ਜੀ। ਬਾਗੀ ਦੀਪੜ ਅੱਜ ਤੱਕ ਜਾਇਓ ਨੇਪਾਲ ਵਿੱਚ ਜਦ ਕੋਲ ਆ ਗਿਆ ਨਾ, ਕਿਉਂਕਿ ਉਹ ਤਾਂ ਸੇਵਾਦਾਰ ਸੀ, ਨੱਠਦਾ ਭੱਜਦਾ ਸੀ, ਉਹ ਕੂੜੇ ਖਾਂਦਾ ਸੀ ਵਿਹਲਾ ਬੈਠਾ, ਕਿੱਥੇ ਨੱਠ ਹੋਵੇ। ਜਦ ਉਹਨੂੰ ਪਤਾ ਲੱਗਿਆ ਵੀ ਇਹ ਛੂਹ ਲੈਣਾ, ਫਿਰ ਸ਼ਿਵ ਜੀ ਨੇ ਝੋਟੇ ਦਾ ਰੂਪ ਧਾਰਨ ਕੀਤਾ, ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ। ਝੋਟੇ ਦਾ ਰੂਪ ਧਾਰਨ ਕੀਤਾ ਤੇ ਮਾਰ ਕੇ ਨਾ ਖੁਜ ਆਪਣਾ ਸਿਰ ਸ਼ਿਵ ਜੀ ਨੇ ਪਹਾੜ ਦੇ ਵਿੱਚ ਲੁਕੋ ਲਿਆ। ਧੜ ਰਹਿ ਗਈ ਪਿੱਛੇ, ਉਹ ਪਰਮੇਸ਼ਰ ਖੜਾ ਨਾ, ਉਹ ਘੜੇ ਨੂੰ ਉਹਦੀ ਪਿੱਠ ਪਰ ਘਸਾਈ ਜਾਵੇ, ਭਸਮ 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 ਤਾਂ ਹੁੰਦਾ ਜੇ ਸਿਰ ਪਰ ਜਾਂਦਾ, ਸਿਰ ਦੇ ਲਿਆ ਪਹਾੜ ਵੀ। ਹੁਣ ਤੱਕ ਮੰਦਰ ਹੈ ਉੱਥੇ ਜਾ ਕੇ ਵੇਖ ਲਿਓ, ਹੁਣ ਵੀ ਮੰਦਰ ਹੈਗਾ ਉੱਥੇ। ਜਦ ਫਸ ਗਿਆ ਦੋ ਤਿੰਨ ਦਿਨ ਭੁੱਖਾ ਮਰਨ ਲੱਗਿਆ ਨਾ, ਫਿਰ ਅਰਦਾਸ ਕੀਤੀ, ਇਹ ਪ੍ਰਮਾਤਮਾ ਮੇਰੇ ਵਿੱਚ ਕੋਈ ਸ਼ਕਤੀ ਨਹੀਂ, ਇਹ ਜਿਹੜੀ ਤੂੰ ਸ਼ਕਤੀ ਦਿੱਤੀ ਹੈ ਤੇਰੀ ਉਹ ਹੈ, ਮੈਂ ਭੁੱਲ ਗਿਆ ਤੇਰੀ ਸ਼ਕਤੀ ਵਿੱਚ ਕਿ ਮੈਂ ਦੁਨੀਆਂ ਦਾ ਕਹਾਲ ਕਰਦਾ, ਮੇਰਾ ਖੁਦ ਹੋਣ ਲੱਗਿਆ ਆ ਕੇ ਬਚਾ, ਰੱਖ ਲੈ ਮੈਨੂੰ ਹੁਣ। ਉਦੋਂ ਭਗਵਾਨ ਨੇ ਸੁਣੀ ਬੇਨਤੀ, ਅਰਦਾਸ ਸੁਣੀ, ਅਰਦਾਸ ਹੋ ਗਈ। ਯਾਦ ਕਰ ਲਿਓ ਇੱਕ ਮੋਹਣੀ ਨੌ ਸੁਣਿਆ, ਮੋਹਣੀ ਬਹੁਤ ਵਾਰ ਸੁਣਿਆ ਹੁਣ। ਉਦੋਂ ਪਰਮਾਤਮਾ ਨੇ ਮੋਹਣੀ ਅਵਤਾਰ ਧਾਰਨ ਕੀਤਾ, ਮੋਹਣੀ ਰੂਪ, ਜਦ ਸ਼ਿਵ ਜੀ ਫਸਿਆ ਹੋਇਆ ਛਡਾਉਣਾ ਸੀ। ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਫਸੇ, ਉਦੋਂ ਫਿਰ ਮੋਹਣੀ ਰੂਪ ਧਾਰਨ ਕਰਕੇ ਗਏ ਭਗਵਾਨ। ਇੱਕ ਸਮੇਂ ਕਰਤਾਰ ਬਸੰਭਰ ਮੋਹਣੀ ਰੂਪ ਧਰੇ ਬਲਤ, ਮੇਰੇ ਦਾਨੇ ਕਾਨ ਮੈਂ ਫੂਕ ਦਈ, ਜਨਮੇ ਹਨੁਮਾਨ ਬੜੇ ਬਲਵੰਤ। ਸਖੀ ਸਤ ਕੀ ਬਾਤ ਮੈਂ ਸਤ ਕਹੂੰ, ਹੁਣ ਇੱਥੇ ਖੁਰਚਿਓ ਦਿਮਾਗ, ਸਤ ਕੀ ਬਾਤ ਮੈਂ ਸਤ ਕਹੂੰ, ਮੇਰੇ ਕੰਤ ਕੇ ਕੰਤ ਪਿਤਾ ਕੇ ਪਿਤਾ, ਮੋਹੇ ਕਾਹੇ ਕੀ ਲਾਜ ਬਿਹੂਣ ਸਖੀ, ਮੇਰੇ ਵੀਰ ਕੇ ਵੀਰ ਸੁਤਾ ਕੇ ਸੁਤਾ। ਹੁਣੇ ਤੂੰ ਕਹਿੰਦਾ ਕਿਤੇ ਖੁਲਾਸਾ ਕਰਨਾ ਹੋਵੇ ਨਾ ਤਾਂ ਸ਼ਾਇਦ ਇੱਕ ਵੀਕ ਲੱਗ ਜਾਵੇ, ਅੱਜ ਕੇ ਆਖੋ ਸਤ। ਕਦੇ ਮੰਨੋਗੇ ਤੁਸੀਂ ਬਾਪ ਕਦੇ ਪਤੀ ਹੋ ਸਕਦਾ? ਕੰਤ ਕੇ ਕੰਤ ਪਿਤਾ ਕਾ ਪਿਤਾ, ਉਹੀ ਬਾਪ ਉਹੀ ਪਤੀ, ਉਹੀ ਪੁੱਤ ਤੇ ਉਹੀ ਭਰਾ ਕਦੇ ਹੋ ਸਕਦਾ? ਇਹ ਉਦੋਂ ਹੋਏ ਨੇ ਜਦੋਂ ਬਚਾਉਣ ਖਾਤਰ ਮੋਹਣੀ ਰੂਪ ਧਾਰਨ ਕੀਤਾ ਪਰਮਾਤਮਾ ਨੇ। ਮੋਹਣੀ ਰੂਪ ਧਾਰਨ ਕਰਕੇ ਕਹਿੰਦੇ ਨਾ ਬਸੰਭਰ ਨੂੰ ਜਿਹੜਾ ਮਾਰਦਾ ਸੀ ਪਰਮੇਸ਼ਰ, ਕਹਿੰਦੇ ਆ ਜਾ ਇਹ ਤਾਂ ਮਰ ਗਿਆ, ਮੈਂ ਪਾਰਵਤੀ ਬਣ ਕੇ ਆਇਆ, ਚੱਲੀਏ ਵਿਆਹ ਕਰਾਈਏ। ਭੁੱਲ ਗਿਆ, ਤੁਰ ਪਿਆ ਨਾਲ ਵੀ ਗੱਲ ਬਣ ਗਈ, ਸ਼ਿਵ ਜੀ ਮਰ ਗਿਆ, ਤੁਰੇ ਜਾਂਦੇ ਨੇ, ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਉਹ ਰਸਤੇ ਵਿੱਚ ਭਗਵਾਨ ਕਹਿਣ ਲੱਗੇ ਨਾ ਤੈਨੂੰ ਸ਼ਿਵ ਜੀ ਵਾਲੇ ਕੰਮ ਆਉਣੇ ਆ, ਮੇਰੇ ਨਾਲ ਵਿਆਹ ਕਰਾਉਣ ਲੱਗੇ? ਉਹ ਕਹਿੰਦੇ ਸਾਰੇ ਆਉਣੇ, ਮੈਂ ਹੀ ਨਲਾਉਂਦਾ ਰਿਹਾ, ਮੈਂ ਹੀ ਸੇਵਾ ਕਰਦਾ ਰਿਹਾ, ਮੈਨੂੰ ਸਭ ਪਤਾ। ਸੋਹਣਾ ਜਿਹਾ ਬਾਗ ਆ ਗਿਆ, ਉਹ ਪਾਰਵਤੀ ਦੇ ਰੂਪ ਵਿੱਚ ਭਗਵਾਨ ਕਹਿੰਦੇ ਨਾ, ਕਹਿੰਦੇ ਐ ਦੱਸ ਵੀ ਮੇਰੇ ਭੋਲੇ ਲਾਤ ਨੱਚਦੇ ਹੁੰਦੇ ਤੇ ਤੈਨੂੰ ਨੱਚਣਾ ਆਉਂਦਾ? ਹੁਣ ਤਾਂ ਮੇਰਾ ਖਿਆਲ 80-80 ਸਾਲ ਦੇ ਬੁੜੇ ਵੀ ਨੱਚਦੇ ਆ, ਰਾਜ ਕੇ ਆਖੋ ਸਾ। ਕਿਤੇ ਇਹ ਆਰਟ ਨਾ ਭੁੱਲ ਜਿਓ, ਧਰਮ ਰਾਜ ਨੇ ਪੁੱਛਣਾ ਤੈਨੂੰ ਨੱਚਣਾ ਆਉਂਦਾ ਕਿ ਨਹੀਂ ਆਉਂਦਾ, ਤੂੰ ਕਿਸੇ ਵੈਂਕਟ ਹਾਲ ਚ ਨੱਚਿਆ ਸੀ ਕਿ ਨਹੀਂ। ਤਾਂ ਗੁਰਸਿੱਖ ਪਿਆਰਿਓ, ਆ ਪਾਰਵਤੀ ਦਾ ਰੂਪ ਪਰਮੇਸ਼ਰ ਨੇ ਧਾਰਨ ਕੀਤਾ ਹੋਇਆ, ਆਖੇ ਦੱਸ ਤੈਨੂੰ ਨੱਚਣਾ? ਉਹ ਕਹਿੰਦੇ ਨੱਚਣਾ ਮੈਂ ਕਿਤੇ ਸਿੱਖਣਾ ਜਾਣਾ, ਫਿਰ ਵੀ ਨੱਚ ਕੇ ਦਿਖਾ। ਬਸ ਜਦ ਬੰਦਾ ਨੱਚਦਾ ਉਹਦੀ ਬਾਂਹ ਉਹਦੇ ਸਿਰ ਪਰ ਜਾਂਦੀ, ਉਹਦੀ ਆਪਣੀ ਉਹ ਬਾਂਹ ਆਪਣੇ ਸਿਰ ਪਰ ਗਈ ਨਾ ਜਦ ਉਹ ਕੜਾ, ਉਦੋਂ ਹੀ ਭਗਵਾਨ ਨੇ ਕਹਿ ਦਿੱਤਾ ਭਸਮ, ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ। ਇਹ ਗੁਰੂ ਗੋਬਿੰਦ ਸਿੰਘ ਦਾ ਸਬਕ ਸਿੱਖ ਲੋ, ਇਹ ਦਾਤਾਂ ਦਿੱਤੀਆਂ ਵਾਹਿਗੁਰੂ ਦੀਆਂ ਮੰਨ ਕੇ ਵਰਤੋ, ਅੱਜ ਕੇ ਆਖੋ ਸਤਨਾ। ਤੂੰ ਕਿਹੜਾ ਦਾਨੀ, ਕਿਹੜਾ ਇਸ਼ਨਾਨੀ, ਕਿਹੜੇ ਕਰਮ ਤੂੰ ਕਰੇਗਾ? ਐਡੇ ਵੱਡੇ ਵੱਡੇ ਦੇਵਤੇ ਵੀ ਭੁੱਲ ਗਏ, ਉਹ ਵੀ ਜਮਾ ਦੇ ਬਸ ਪੈ ਗਏ। ਬਸ ਫਿਰ ਛੁਟਕਾਰਾ ਕਿਵੇਂ ਹੋਊਗਾ? ਇਹ ਤਾਂ ਦਿੱਤਾ ਨਾ ਪ੍ਰਮਾਣ ਵੀ ਐਡੇ ਐਡੇ ਵੀ ਜਮਾ ਦੀ ਧਾਮ ਨੂੰ ਗਏ। ਫਿਰ ਬੇਨਤੀ ਕੀਤੀ ਸਿੱਖਾਂ ਨੇ, ਮਹਾਰਾਜ ਫਿਰ ਛੁੱਟਾਂਗੇ ਕਿਵੇਂ? ਜੇ ਨਰ ਸ਼੍ਰੀ ਪਤ ਕੇ ਪਰਸ ਹੈ ਪਗ, ਪਗ ਤੇ ਵਿਸ਼ਰਾਮ ਦੇ ਦੇ ਕਰੋ। ਜਿਹੜੇ ਜਿਹੜੇ ਜੀਵ ਸ਼੍ਰੀ ਪਤ ਕਹੀਏ ਅਕਾਲ ਪੁਰਖ ਵਾਹਿਗੁਰੂ ਲਖਮੀ ਦਾ ਮਾਲਕ, ਉਹਦੇ ਚਰਨਾਂ ਨਾਲ ਜੁੜ ਜਾਣਗੇ। ਪਰਸ ਹੈ ਪਗ, ਜੋ ਅਕਾਲ ਪੁਰਖ ਦੇ ਪਗ ਕਹੀਏ ਚਰਨ, ਪਰਸ ਕਹੀਏ ਪਕੜਨਾ ਪਰਸ ਨੇ, ਜੋ ਜੁੜ ਜਾਣਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ, ਉਹ ਕੀ ਹੋਵੇਗਾ? ਤੇ ਨਰ ਫੇਰ ਨਾ ਦੇ ਤਰੇਂਗੇ, ਉਹ 84 ਲੱਖ ਜੂਨੀ ਵਿੱਚੋਂ ਬਚ ਜਾਣਗੇ। ਅੱਜ ਕੇ ਆਖੋ ਸਤਨਾਮ। ਬਾਕੀ ਉਪਰਲਿਆਂ ਦੀ ਕਿਰਿਆ ਤੁਹਾਨੂੰ ਦੱਸੇ ਦਿੱਤੀ ਵੀ ਕਿਸੇ ਨੇ ਨੀ ਬਚਣਾ। ਬ੍ਰਹਮਾ ਵਿਸ਼ਨੂੰ ਇੰਦਰ ਵਰਗੇ ਫਸ ਗਏ, ਉਹੀ ਫਸਣ ਤੋਂ ਬਚਣਗੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਣਗੇ। ਜੁੜ ਜਾਓ ਭਾਈ, ਅੰਮ੍ਰਿਤ ਛਕੋ, ਕੁਰਹਿਤਾ ਨੂੰ ਛੱਡੋ, ਮਨ ਮਤ ਨੂੰ ਛੱਡੋ, ਆਪਣੀ ਮਤ ਛੱਡ ਦੋ, ਬਾ ਗੁਰੂ ਨਾਲ ਜੁੜ ਜਾਓਗੇ। ਜੇ ਨਰ ਸ੍ਰੀ ਪਤ ਕੇ ਪਰਸ ਹੈ ਪਗ, ਤੇ ਨਰ ਫੇਰ ਨਾ ਦੇਹ ਤਰੇਂਗੇ। ਐਸੇ ਗੁਰੂ, ਐਸੇ ਸਤਿਗੁਰ ਤਾਂ ਲੱਭਣੇ ਕਿਸੇ ਨੂੰ ਨੀ। ਜੈ ਦਰ ਆਵਤ ਜਾਤੇ ਉਹ ਹਟਕੇ ਨਾਹੀ, ਕੋਈ ਤੇਰੀ ਅਮੀਰੀ ਗਰੀਬੀ ਨੀ ਦੇਖਣੀ, ਤੇਰੀ ਜਾਤ ਪਾਤ ਨੀ ਵੇਖਣੀ। ਜੋ ਪ੍ਰਾਣੀ ਗੋਬਿੰਦ ਤੇ ਆਵੇ, ਪੜਿਆ ਅਨਪੜਿਆ ਪਰਮ ਗਤ ਪਾਵੇ। ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ। ਬਹੁਤ ਬਹੁਤ ਧੰਨਵਾਦ ਆਪ ਸੰਗਤਾਂ ਦਾ, ਬੜੇ ਪਿਆਰ ਸਤਿਕਾਰ ਦੇ ਨਾਲ ਬੇਨਤੀਆਂ ਸੁਣੀਆਂ ਨੇ। ਅੱਜ 10 ਮਿੰਟ 15 ਤੁਹਾਡੇ ਤਾਂ ਵੱਧ ਕੀਤੇ ਨੇ, ਕਿਉਂਕਿ ਮੈਨੂੰ ਪਤਾ ਵੀ ਕੱਲ ਨੂੰ ਤੁਸੀਂ 100 ਬਣ ਸੰਖੇ ਵਜਾਉਣੇ। ਕੁਛ ਸਤਨਾਮ, ਕੱਲ ਨੂੰ ਸੈਚਰਡੇ ਕਾਫੀ ਸੰਗਤ ਨੂੰ ਛੁੱਟੀ ਹੁੰਦੀ ਹੈ, ਤੇ ਜਿਹੜਾ ਸਮਾਂ ਵੇ ਲੰਘ ਜਾਵੇ, 2 ਸਵੱਈਏ ਬਾਕੀ ਰਹਿੰਦੇ ਨੇ। ਸਕੱਤਰ ਸਾਹਿਬ ਜੀ ਨੇ ਤੁਹਾਨੂੰ ਪ੍ਰੋਗਰਾਮ ਦੱਸ ਦਿੱਤਾ ਹੈ, ਕੱਲ ਤੇ ਪਰਸੋਂ ਨੂੰ ਆਖਰੀ ਸਵੱਈਏ, ਉਹਨਾਂ ਨੂੰ ਇਹਨਾਂ ਸਵੱਈਆਂ ਦਾ ਰਿਜ਼ਲਟ ਕਹਿ ਲਓ, ਸਾਰ ਤੱਤ ਕਹਿ ਲਓ, ਸਾਰੇ ਉਪਦੇਸ਼ ਦਾ, ਉਹ ਵੀ ਤੁਹਾਡੀ ਤੇ ਗੁਰੂ ਦੀ ਸੰਗਤ ਨਾਲ ਆਪਾਂ ਰਲ ਮਿਲ ਕੇ 2 ਦਿਨ ਦੇ ਸਮੇਂ ਵਿੱਚ ਵਿਚਾਰਾਂਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।